कहां बुद्ध प्रभु तुच्छ हमारी, वर्ण सकै महिमा जो तिहारी, हम ना सकत कर सिफत तुम्हारी, आप ले हो प्रभु कथा सुधारी। सो कहो टल गुर सेविया, अहनिस सहज सुभाए, दर्शन परसिया गुरु का, जन्म मरण दुख जाए।
माज महला पंजवा, झूठा मंगण जे कोई मांगे, तिसको मरते कड़ी न लागे, पार ब्रह्म जो सदही सेवै, सो गुरमल ने चल कहना जी। पार ब्रह्म जो सदही सेवै, सो गुरमल ने चल कहना, प्रेम भगत जिसकै मन लागी, गुण गावै अनदिन नित जागी, बाह पकड़ तिस स्वामी मेलै, जिसकै मस्तक लहणा, चरण कमल भगता मन उठै, हिण परमेश्वर सगले मुठे, संत जना की धूड़ नित बाशे, नाम सचे का गहना, उठत बैठत हर हर गाई है, जिस सिमरत वर ने चल पाई है, नानक कौ प्रभु दयाला, तेरा कीता सहना, जिस सिमरत वर ने चल पाई है, नानक कौ प्रभु दयाला, तेरा कीता सहना।
वाहिगुरु जी का खालसा, वाहिगुरु जी की फतह। परम सत्कार योग चवर छत्र तख्त दे मालक साहिबां दी पावन हजूरी अंदर साजी नवाजी गुरु खालसा सत्संग जीओ अमृत रूप कीर्तन दा आप आनंद मान रहे सी। आओ गुरु चरणा विच उसे तरह जुड़ के कथा विचार नाल जुड़िए, मन बिरतियां एकाग्र करिए। सतगुरु साहिब जी मांझ राग विच जो पावन शिक्षा दे रहे हैं, सुनो बड़े प्यार दे सहत।
मांझ महला पंजवा, झूठा मंगण जे कोई मांगे,
मेरे पातशाह जी फरमाते हैं, जे कोई झूठिया मंगणिया नु ही मंगदा रहे, एक सच्चा मंगना है एक झूठा मंगना है। सच्चा मंगना की है जो सदा रहन वाला है, झूठा मंगना की है जो खत्म हो जान वाला है। सदा रहन वाला है प्रभु प्यार, नाम दा जपना, गुरु दी प्राप्ति, ये सदा रहन वाली दात है। खत्म हो जान वाले की ने, दुनियावी सुख, दुनिया दे पदार्थ, साख संबंधी, ये सब कुछ नाशवंत है। यह जग मीत न देखियो कोई, दारा मीत पूत रथ संपत, धन पूरन सब मही, अवर सगल मिथ्या ए जानो, भजन राम को सही। इस वास्ते एक परमेश्वर दा नाम है जो सच्चा है, जो सच बोलना है ए सच्चा है, जो झूठ है ए नाशवंत है। दुनिया दे पदार्थ नाशवंत ने, दुनियावी सुख पदार्थ सब नाशवंत हैं। ये ठीक है कि गुरु के सिख ने देवियां देवतियां मड़ियां मसाना तो नहीं कुछ भी मंगना, जो मंगना अपने गुरु पातशाह जी तो मंगना, ते मेरे सतगुरु पातशाह जी दिंदे भी हैं। पर इत्थे सतगुरु साहिब जी ने इशारा उस बंदे नूं कीता जो इंसान ਸਿਰਫ ਗੁਰੂ ਦੇ ਪਾਸੋਂ ਦੁਨਿਆਵੀ ਪਦਾਰਥ ਤੇ ਸੁੱਖ ਹੀ ਮੰਗਦਾ ਰਹਿੰਦਾ। ਉਸਨੇ ਕਦੇ ਨਹੀਂ ਮੰਗਿਆ ਪਾਤਸ਼ਾਹ ਨਾਮ ਦੇਵੋ। ਸਤਿਗੁਰੂ ਸਾਹਿਬ ਜੀ ਹਿਰਦੇ ਵਿੱਚ ਸ਼ਰਧਾ ਬਖਸ਼ੋ, ਸਤਸੰਗਤ ਦੀ ਦਾਤ ਬਖਸ਼ੋ। ਇਹ ਕੁਝ ਨਹੀਂ ਮੰਗਦਾ, ਸਿਰਫ ਤੇ ਦੁਨਿਆਵੀ ਪਦਾਰਥ ਤੇ ਸੁੱਖ ਹੀ ਮੰਗਣ ਵਾਲੇ ਇਨਸਾਨ ਨੂੰ ਕਿਹਾ ਕਿ ਝੂਠਾ ਮੰਗਣ ਜੇ ਕੋਈ ਮੰਗ ਹੈ, ਇਹ ਜਿਹੜੇ ਝੂਠੇ ਪਦਾਰਥ ਤੇ ਸੁੱਖ ਹਨ ਖਤਮ ਨਾਸ ਹੋ ਜਾਣ ਵਾਲੇ, ਜੇ ਕੋਈ ਇਹਨਾਂ ਨੂੰ ਹੀ ਮੰਗਦਾ ਰਹੇ
ਤਿਸ ਕੋ ਮਰ ਤੇ ਘੜੀ ਨ ਲਾਗੈ,
ਤਾਂ ਉਸ ਇਨਸਾਨ ਨੂੰ ਮਰਦਿਆਂ ਘੜੀ ਨਹੀਂ ਲੱਗਦੀ, ਭਾਵ ਕਿ ਅਵਸ ਉਸਨੇ ਮਰਨਾ ਹੀ ਮਰਨਾ ਹੈ। ਹੁਣ ਮਰ ਗਿਆ ਜਾਂ ਦੇਰ ਨੂੰ ਮਰ ਗਿਆ, ਅਵਸ ਮਰਨਾ ਹੀ ਮਰਨਾ ਹੈ, ਅਥਵਾ ਉਹਦੀ ਮੌਤ ਵੀ ਜਲਦੀ ਹੈ ਜਿਹੜਾ ਸਿਰਫ ਦੁਨਿਆਵੀ ਸੁੱਖ ਤੇ ਪਦਾਰਥ ਹੀ ਮੰਗਦਾ ਰਹਿੰਦਾ ਹੈ। ਕਿਉਂਕਿ ਜਿਹੜੀ ਨਾਮ ਦੀ ਦਾਤ ਮੰਗਣੀ ਹੈ, ਸਤਿਗੁਰੂ ਸਾਹਿਬ ਜੀ ਤੋਂ ਸ਼ਾਂਤੀ ਤੇ ਸੰਤੋਖ ਮੰਗਣਾ, ਇਸ ਨਾਲ ਇਨਸਾਨ ਦੀ ਉਮਰ ਵੱਧਦੀ ਹੈ। ਸਿਰਫ ਦੁਨਿਆਵੀ ਸੁੱਖਾਂ ਪਦਾਰਥਾਂ ਵਿੱਚ ਹੀ ਫਸੇ ਰਹਿਣ ਨਾਲ ਉਮਰ ਘੱਟ ਵੀ ਜਾਂਦੀ ਹੈ। ਉਹ ਕਿਵੇਂ? ਗ੍ਰੰਥਾਂ ਨੇ ਲਿਖਿਆ, ਬੈਸਤ 12 ਚਲਤ 18 ਸੋਵਤ ਚਾਲੈ 30 ਮੈਥਨ ਕਰਤੇ 64 ਗੁਜਰੈ ਕਿਉਂ ਨਾ ਭਜੈ ਜਗਦੀਸ਼। ਬੈਸਤ 12 ਇੱਕ ਆਦਮੀ ਬੜੇ ਟਿਕਾਓ ਸ਼ਾਂਤੀ ਵਿੱਚ ਬੈਠਾ ਹੋਇਆ ਤੇ ਜਿਤਨੇ ਸਮੇਂ ਵਿੱਚ ਉਸਦੇ 12 ਸਵਾਸ ਚੱਲਦੇ ਨੇ ਚਲਤ 18 ਉਤਨੇ ਹੀ ਸਮੇਂ ਵਿੱਚ ਇਨਸਾਨ ਦੇ ਤੁਰਦਿਆਂ 18 ਸਵਾਸ ਗੁਜ਼ਰ ਜਾਂਦੇ ਨੇ। ਕਿਉਂਕਿ ਇਨਸਾਨ ਦੇ ਤੁਰਨ ਨਾਲ ਜਿਹੜੀ ਰਫ਼ਤਾਰ ਹੈ ਨਾ, ਹਰਕਤ ਹੈ, ਦਿਲ ਦੀ ਧੜਕਣ ਹੈ, ਸਵਾਸਾਂ ਦਾ ਲੈਣਾ ਹੈ, ਇਹ ਤੇਜ਼ ਹੋ ਜਾਂਦਾ, ਤੇਜ਼ੀ ਵਿੱਚ ਆ ਜਾਂਦਾ। ਸੋਵਤ ਚਾਲੈ 30 ਬੰਦੇ ਦੇ ਸੌਣ ਨਾਲ ਇਸ ਦੇ ਸਵਾਸ ਕਾਫ਼ੀ ਤੇਜ਼ ਹੋ ਜਾਂਦੇ ਨੇ, ਇਸ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਸਰੀਰ ਵਿੱਚ ਗਰਮੈਸ਼ ਆਉਣ ਕਰਕੇ। ਜਿਤਨੇ ਸਮੇਂ ਵਿੱਚ ਸ਼ਾਂਤੀ ਟਿਕਾਓ 'ਚ ਬੈਠਿਆਂ 12 ਸਵਾਸ ਬੰਦੇ ਦੇ ਗੁਜ਼ਰਦੇ ਨੇ, ਤੁਰਦਿਆਂ ਹੈ ਉਤਨੇ ਸਮੇਂ ਵਿੱਚ 18 ਗੁਜ਼ਰ ਜਾਂਦੇ ਨੇ, ਉਤਨੇ ਸਮੇਂ ਵਿੱਚ ਹੀ ਸੁੱਤਿਆਂ ਹੋਇਆਂ 30 ਸਵਾਸ ਗੁਜ਼ਰ ਜਾਂਦੇ ਅਤੇ ਮੈਥਨ ਕਰਤੇ 64 ਗੁਜ਼ਰੇ। ਉਤਨੇ ਹੀ ਸਮੇਂ ਦੇ ਵਿੱਚ ਜਿਤਨੇ ਸਮੇਂ 'ਚ ਟਿਕਾਓ ਵਿੱਚ ਬੈਠਿਆਂ 12 ਸਵਾਸ ਨੇ, ਇੱਕ ਸੰਸਾਰਕ ਸੁੱਖ ਕਿਰਿਆ ਕਰਦਿਆਂ ਹੋਇਆਂ ਉਤਨੇ ਹੀ ਸਮੇਂ ਦੇ ਵਿੱਚ 64 ਸਵਾਸ ਗੁਜ਼ਰ ਜਾਂਦੇ। ਇਸ ਮੁਤਾਬਕ ਉਮਰ ਇਨਸਾਨ ਦੀ ਵਧਦੀ ਅਤੇ ਘਟਦੀ ਹੈ। ਜਿਹੜਾ ਬੰਦਾ ਪਾਪ ਕਰਮ ਕਰਦਾ, ਬੁਰਿਆਈਆਂ ਵਿੱਚ ਫਸਿਆ ਰਹਿੰਦਾ, ਉਹਦੀ ਹਮੇਸ਼ਾ ਧੜਕਣ ਅਤੇ ਹਰਕਤ ਤੇਜ਼ ਰਹਿੰਦੀ ਹੈ ਅਤੇ ਉਹਦੀ ਉਮਰ ਜਿਹੜੀ ਹੈ ਉਹ ਤੇਜ਼ ਸਵਾਸ ਚੱਲਣੇ ਕਰਕੇ ਘਟਦੀ ਜਾਂਦੀ ਹੈ। ਕਿਉਂਕਿ ਜੋ ਇਨਸਾਨ ਨੂੰ ਇਹ ਉਮਰ ਮਿਲੀ ਹੈ, ਇਹਦਾ ਸੰਬੰਧ ਸਾਲਾਂ ਮਹੀਨਿਆਂ ਅਤੇ ਦਿਨਾਂ ਨਾਲ ਨਹੀਂ, ਇਹਦਾ ਸਵਾਸ ਹੈ ਸਵਾਸਾਂ ਨਾਲ। ਗੁਰਬਾਣੀ ਦੀ ਪੰਕਤੀ ਹੈ, ਨਣ ਘਾਲੇ ਸਭ ਦਿਵਸ ਸਾਸ ਨਹਿ ਵਡਣ ਘਟਣ ਤਿਲ ਸਾਰ। ਪ੍ਰਭੂ ਨੇ ਇਸ ਇਨਸਾਨ ਦੇ ਹਿਰਦੇ ਵਿੱਚ ਸਰੀਰ ਵਿੱਚ ਗਿਣ ਕੇ ਸਵਾਸ ਪਾ ਦਿੱਤੇ ਨੇ। ਨਣ ਘਾਲੇ ਨੰਨੇ ਅਕਸ਼ਰ ਦੁਆਰਾ ਉਪਦੇਸ਼ ਦਿੰਦੇ ਨੇ ਕਿ ਗਿਣਤੀ ਕਰਕੇ ਪਰਮੇਸ਼ਰ ਨੇ ਘਾਲੇ ਪਾ ਦਿੱਤੇ ਨੇ ਦਿਵਸ ਸਾਸ ਇਸ ਦੇ ਹਿਰਦੇ ਵਿੱਚ ਸਵਾਸ। ਨਹਿ ਵਡਣ ਘਟਣ ਤਿਲ ਸਾਰ, ਤਿਲ ਜਿੰਨੇ ਵੀ ਉਹ ਸਵਾਸ ਵੱਧ ਘੱਟ ਨਹੀਂ ਸਕਦੇ, ਉਹਨਾਂ ਸਵਾਸਾਂ ਨੂੰ ਟਿਕਾਓ ਵਿੱਚ ਲਿਆ, ਜ਼ਿਆਦਾ ਸਮਾਂ ਲੱਗਿਆ ਉਮਰ ਵੱਧ ਗਈ, ਉਹਨਾਂ ਸਵਾਸਾਂ ਨੂੰ ਤੇਜ਼ੀ ਵਿੱਚ ਲਿਆ, ਸਵਾਸ ਜਲਦੀ ਲੈ ਲਏ ਸਮਾਂ ਘਟਦਾ ਜਾਏਗਾ ਉਮਰ ਘਟ ਗਈ। ਹੁਣ ਘੱਟ ਤੋਂ ਘੱਟ ਸਵਾਸ ਦਾ ਸੰਬੰਧ ਹੈ ਸ਼ਾਂਤੀ ਨਾਲ, ਟਿਕਾਓ ਨਾਲ, ਅਤੇ ਸਿਮਰਨ ਜਿਹੜਾ ਉਹ ਇਨਸਾਨ ਨੂੰ ਸ਼ਾਂਤੀ ਅਤੇ ਟਿਕਾਓ ਦਿੰਦਾ, ਅਤੇ ਦੁਨਿਆਵੀ ਸੁੱਖ ਅਤੇ ਪਦਾਰਥ ਜਿਹੜੇ ਨੇ ਉਹ ਬੰਦੇ ਨੂੰ ਹਿਲਾਉਂਦੇ ਨੇ, ਬੰਦੇ ਨੂੰ ਦੌੜਾਉਂਦੇ ਨੇ, ਭਜਾਉਂਦੇ ਨੇ। ਇਸ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਨਾਮ ਦੀ ਦਾਤ ਮੰਗਣ ਵਾਲੇ ਨੇ ਉਹਨਾਂ ਦੀ ਉਮਰ ਵੱਧ ਵੀ ਜਾਂਦੀ ਹੈ। ਜਿਹੜੇ ਦੁਨਿਆਵੀ ਪਦਾਰਥ ਹੀ ਮੰਗਣ ਵਾਲੇ ਨੇ ਉਹਨਾਂ ਦੀ ਉਮਰਾਂ ਘੱਟ ਵੀ ਜਾਂਦੀ ਹੈ। ਤੇ ਨਾਮ ਪਾਸ ਹੋਵੇ, ਨਾਮ ਦੀ ਦਾਤ ਪਾਸ ਹੋਵੇ ਤੇ ਇਨਸਾਨ ਨੇ ਮਰਨਾ ਕੀ ਆ, ਉਹਦਾ ਤੇ ਨਾਮ ਰੌਸ਼ਨ ਹੋ ਜਾਂਦਾ। ਤੇ ਜਿਹਨੇ ਕਦੇ ਨਾਮ ਜਪਿਆ ਹੀ ਨਹੀਂ, ਮਰ ਤੇ ਜਾਣਾ ਸਭ ਨੇ, ਪਰ ਸਮਝੋ ਉਹਦਾ ਨਾਮ ਵੀ ਨਾਲ ਹੀ ਮਰ ਗਿਆ, ਖਤਮ ਹੋ ਗਿਆ। ਤਿਸ ਕਹੋ ਮਰਤੇ ਘੜੀ ਨਾ ਲੱਗੈ, ਘੜੀ ਪਲ ਨਹੀਂ ਲੱਗਦੀ, ਮਰ ਗਿਆ ਤੇ ਨਾਮ ਵੀ ਨਾਲ ਹੀ ਭੁੱਲ ਗਿਆ, ਖਤਮ ਹੋ ਗਿਆ। ਬੱਚਿਆਂ ਨੂੰ ਬਾਪ ਦੇ ਨਾਂ ਦਾ ਪਤਾ ਤੇ ਦਾਦੇ ਦੇ ਨਾਂ ਦਾ ਕੋਈ ਪਤਾ ਨਹੀਂ, ਪੋਤਰਿਆਂ ਨੂੰ ਨਹੀਂ ਪਤਾ, ਤੇ ਦੁਨੀਆਂ ਨੂੰ ਕਿੱਥੋਂ ਯਾਦ ਰਹੇਗਾ, ਰਹਿਣਾ ਨਹੀਂ। ਇਸ ਹਿਸਾਬ ਨਾਲ ਅਰਥ ਬਣੇਗਾ, ਝੂਠਾ ਮੰਗਣ ਜੇ ਕੋਈ ਮੰਗ ਹੈ, ਜੇ ਕੋਈ ਝੂਠੇ ਮੰਗਣੇ ਨਾਮ ਤੋਂ ਬਿਨਾਂ ਸਿਰਫ ਦੁਨਿਆਵੀ ਪਦਾਰਥ ਤੇ ਸੁੱਖਾਂ ਨੂੰ ਹੀ ਮੰਗਦਾ ਰਹੇਗਾ, ਕਿਸ ਕੋ ਮਰਤੇ ਘੜੀ ਨਾ ਲੱਗੈ, ਉਸਨੂੰ ਮਰਦਿਆਂ ਘੜੀ ਪਲ ਵੀ ਨਹੀਂ ਲੱਗਦਾ। ਦੂਸਰਾ ਅਰਥ, ਝੂਠਾ ਮੰਗਣ ਜੇ ਕੋਈ ਮੰਗ ਹੈ, ਜੇ ਕੋਈ ਦੂਸਰਿਆਂ ਦਾ ਬੁਰਾ ਚਿਤਵਣੇ ਰੂਪ ਝੂਠਾ ਮੰਗਣ ਮੰਗੇ, ਦੂਸਰਿਆਂ ਦਾ ਬੁਰਾ ਚਿਤਵਣਾ, ਪਤਾ ਕੀ, ਬੜੀਆਂ ਖੋਟੀ ਰੀਤੀ ਪਈ ਹੋਈ ਹੈ, ਕਿਸੇ ਨੂੰ ਕੁਝ ਘੋਲ ਕੇ ਪਿਆ ਦੇਣਾ, ਉਹਦੇ ਸਿਰ ਵਿੱਚ ਕੁਝ ਝੱਸ ਦੇਣਾ, ਉਹਨੂੰ ਕੁਝ ਖਵਾ ਦੇਣਾ, ਕਿਸੇ ਦੇ ਵਿਹੜੇ ਗੱਡੀ ਵਿੱਚ ਤੁਈਤ ਧਾਗੇ ਆਦਿਕ ਰੱਖ ਦੇਣੇ, ਟੂਣੇ ਟੰਜਰ ਕਰ ਦੇਣੇ, ਕਿਸੇ ਦੇ ਬੱਚੇ ਨੂੰ ਮਾਰ ਕੇ ਆਪਣੇ ਘਰ ਔਲਾਦ ਵਾਸਤੇ ਇਹ ਖੋਟੇ ਬੰਦਿਆਂ ਤੋਂ ਜੰਤਰ ਮੰਤਰ ਜਾਂ ਇਹ ਲੈ ਕੇ ਸਲਾਹਾਂ ਤੇ ਇਸ ਤਰ੍ਹਾਂ ਕਰਨਾ, ਫਲਾਣਾ ਗਊ ਦਾ ਵੱਛਾ ਹੈ, ਉਸ ਵੱਛੇ ਦੇ ਉੱਪਰ ਕੋਈ ਜੰਤਰ ਕਰਕੇ ਉਹਨੂੰ ਮਾਰ ਕੇ ਤੇਰੇ ਘਰ ਵਿੱਚ ਪੁੱਤ ਹੋ ਜਾਵੇਗਾ, ਇਹ ਜੇ ਕੋਈ ਝੂਠਾ ਮੰਗਣ ਮੰਗੇ ਤੇ ਖੁਦ ਉਸ ਮਰਦੇ ਨੂੰ ਘੜੀ ਪਲ ਵੀ ਨਹੀਂ ਲੱਗਦਾ। ਕਿਉਂਕਿ ਜਦੋਂ ਕੋਈ ਆਦਮੀ ਕੋਈ ਬੀਬੀ ਕਿਸੇ ਦਾ ਬੁਰਾ ਚਿਤਵੇਗੀ, ਉਹਦਾ ਖੁਦ ਦਾ ਬੁਰਾ ਹੋਵੇਗਾ। ਇਹ ਸਾਡੇ ਸਤਿਗੁਰੂ ਪਾਤਸ਼ਾਹ ਜੀ ਦਾ ਆਸ਼ਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਜੇ ਦੂਸਰਿਆਂ ਦਾ ਭਲਾ ਸੋਚੇਗਾ ਤੇ ਤੇਰਾ ਖੁਦ ਦਾ ਭਲਾ ਹੋਵੇਗਾ, ਜੇ ਤੂੰ ਦੂਸਰਿਆਂ ਦਾ ਬੁਰਾ ਚਿਤਵੇਂਗਾ, ਜਿੰਨੇ ਮਰਜ਼ੀ ਮੱਥੇ ਟੇਕ ਲੈ, ਗੁਰੂ ਅੱਗੇ ਨੱਕ ਮੂੰਹ ਰਗੜ ਲੈ, ਤੇਰਾ ਭਲਾ ਕਦੇ ਹੀ ਨਹੀਂ ਹੋ ਸਕਦਾ। ਦੂਸਰਿਆਂ ਦੇ ਬੁਰੇ ਚਿਤਵਨ ਤੇ ਕਰਨ ਰੂਪ ਜੇ ਕੋਈ ਝੂਠਾ ਮੰਗਣਾ ਮੰਗੇ ਪੇ, ਮਹਾਰਾਜ ਕਿਰਪਾ ਕਰੋ ਪੇ ਫਲਾਣੇ ਦਾ ਪੁੱਤ ਮਰ ਜਾਏ ਤੇ ਮੇਰੇ ਘਰ ਵਿੱਚ ਹੋ ਜਾਏ, ਮੈਂ ਟੂਣਾ ਟੰਜਨ ਕਰਨ ਲੱਗੀ ਹਾਂ, ਫਲਾਣੇ ਦਾ ਕਾਰੋਬਾਰ ਫੇਲ ਹੋ ਜਾਏ ਤੇ ਮੇਰਾ ਚੱਲ ਪਵੇ, ਜੇ ਕੋਈ ਇਹ ਝੂਠਾ ਮੰਗਣਾ ਮੰਗੇ ਉਸਨੂੰ ਮਰਦਿਆਂ ਘੜੀ ਵੀ ਨਹੀਂ ਲੱਗਦੀ। ਸ਼ਿਵਜੀ ਦੇ ਇੱਕ ਚੇਲੇ ਨੇ, ਸੇਵਕ ਨੇ ਐਸਾ ਝੂਠਾ ਮੰਗਣਾ ਮੰਗਿਆ, ਮਰ ਗਿਆ। ਸ਼ਿਵਜੀ ਦੀ ਪੂਜਾ ਕੀਤੀ, ਬਹੁਤ ਪ੍ਰਤਿਸ਼ਠਾ ਕੀਤੀ, ਸ਼ਿਵ ਭਗਵਾਨ ਨੂੰ ਪ੍ਰਸੰਨ ਕਰ ਲਿਆ। ਉਹਦਾ ਨਾਮ ਸੀ ਰੁਕਮਾਂਗਦ, ਪ੍ਰਸੰਨ ਕਰ ਲਿਆ। ਸ਼ਿਵ ਭਗਵਾਨ ਪ੍ਰਸੰਨ ਹੋ ਗਏ ਤੇ ਕਹਿਣ ਲੱਗੇ, ਸ਼ਿਸ਼ ਤੇਰੀ ਪ੍ਰਤਿਸ਼ਠਾ ਤੇ ਪ੍ਰਸੰਨ ਆ, ਦੱਸ ਕੀ ਚਾਹੁੰਦਾ। ਤੇ ਕਹਿਣ ਲੱਗਾ, ਭਗਵਾਨ ਜੀ ਇਹ ਜਿਹੜਾ ਤੁਸੀਂ ਹੱਥ ਵਿੱਚ ਕੜਾ ਪਾਇਆ ਹੋਇਆ ਇਹ ਮੈਨੂੰ ਦੇ ਦੇ। ਤੇ ਭਗਵਾਨ ਜੀ ਸੁੱਖੇ ਨਾਲ ਰੱਜੇ ਹੋਏ ਸੀ ਤੇ ਕੜਾ ਲਾ ਕੇ ਦੇ ਦਿੱਤਾ। ਇਹ ਪਤਾ ਹੀ ਨਹੀਂ ਪੈ ਮੈਂ ਆਪਣੀ ਮੌਤ ਇਹਦੇ ਹੱਥ ਵਿੱਚ ਫੜਾ ਰਿਹਾ। ਨਸ਼ਈ ਬੰਦਾ ਜਿਹੜਾ ਉਹਦੀ ਹਮੇਸ਼ਾ ਹੀ ਸੁਰਤ ਟਿਕਾਣੇ ਨਹੀਂ ਹੁੰਦੀ। ਇਹ ਜਿਹੜਾ ਕੜਾ ਸੀ ਉਹ ਸ਼ਿਵਜੀ ਨੇ ਆਪ ਤਪੱਸਿਆ ਕਰਕੇ, ਵਰ ਪ੍ਰਾਪਤ ਕਰਕੇ ਲਿਆ ਹੋਇਆ ਸੀ ਵੀ ਮੈਂ ਜਿਸ ਦੇ ਸਿਰ ਵਿੱਚ ਲਾਵਾਂ ਉਹਦੀ ਮੌਤ ਹੋ ਜਾਵੇ, ਉਹ ਮਰ ਜਾਵੇ। ਤੇ ਸ਼ਿਵਜੀ ਨੇ ਉਹ ਕੜਾ ਆਪਣੇ ਸ਼ਿਸ਼ ਨੂੰ, ਸੇਵਕ ਨੂੰ ਦੇ ਦਿੱਤਾ, ਜਾਂ ਸੇਵਕ ਨੇ ਕੜਾ ਲਿਆ ਤੇ ਉਹ ਕੜਾ ਲੈ ਕੇ ਸ਼ਿਵਜੀ ਦੇ ਸਿਰ ਵਿੱਚ ਲਾਉਣ ਲੱਗ ਪਿਆ। ਤੇ ਭਗਵਾਨ ਕਹਿੰਦੇ ਇਹ ਕੀ ਕਰਨ ਲੱਗਾ? ਕਹਿੰਦਾ ਜੀ ਜਰਾ ਠਹਿਰ ਜਾਓ, ਹੁਣ ਜੇ ਤਾਂ ਸ਼ਿਵਜੀ ਠਹਿਰੇ ਉਹਦੇ ਸਿਰ ਵਿੱਚ ਲੱਗ ਗਿਆ ਤੇ ਮੌਤ ਹੈ, ਵਰ ਮਿਲਿਆ ਸੀ ਜਿਹਦੇ ਵੀ ਸਿਰ 'ਚ ਲੱਗ ਜਾਓ ਉਹਦੀ ਮੌਤ। ਸ਼ਿਵਜੀ ਅੱਗੇ ਅੱਗੇ ਭੱਜ ਤੁਰਿਆ ਤੇ ਇਹ ਸ਼ਿਸ਼ ਵੀ ਤਕੜਾ ਸੀ, ਇਹ ਵੀ ਮਗਰ ਮਗਰ ਅੱਗੇ ਅੱਗੇ ਇਹ ਦੌੜਿਆ ਮਗਰ ਮਗਰ ਫਿਰ, ਤੇ ਪਾਰਵਤੀ ਕੋਲ ਖੜੀ ਸੀ, ਉਹ ਵੀ ਮਗਰ ਸੇਵਕ ਤੇ ਦੌੜੀ ਪਈ। ਇਹ ਭਗਵਾਨ ਜੀ ਨੇ ਕੜਾ ਫੜਾਇਆ ਕਿਉਂ? ਪਿੱਛੇ ਪਿੱਛੇ ਪਾਰਵਤੀ। ਜਦੋਂ ਸ਼ਿਵ ਜੀ ਬਾਹਲਾ ਥੱਕ ਗਿਆ, ਦੇਖਿਆ ਵੀ ਮਗਰੋਂ ਮੇਰਾ ਸੇਵਕ ਹਟਦਾ ਨਹੀਂ, ਫਿਰ ਇਹਨੇ ਝੋਟੇ ਦਾ ਰੂਪ ਧਾਰਿਆ, ਝੋਟਾ ਬਣ ਕੇ ਦੌੜਿਆ। ਨੇਪਾਲ ਦੀਆਂ ਪਹਾੜੀਆਂ ਵਿੱਚ ਪਹੁੰਚ ਕੇ ਸ਼ਿਵ ਜੀ ਨੇ ਝੋਟੇ ਦੇ ਰੂਪ ਵਿੱਚ ਪਹਾੜ ਵਿੱਚ ਸਿਰ ਘਸੋ ਦਿੱਤਾ। ਹੁਣ ਜਿਹੜਾ ਸਿਰ ਸੀ ਉਹ ਤੇ ਪਹਾੜੀ ਦੇ ਵਿੱਚ ਲੁਕ ਗਿਆ, ਤੇ ਜਿਹੜਾ ਸੇਵਕ ਸੀ ਉਹ ਝੋਟੇ ਦੀਆਂ ਖੋਚਾਂ ਤੇ ਕੜੇ ਦੇ ਨਾਲ ਉਹਦਾ ਪਿਛਲਾ ਪਾਸਾ ਛਿੱਲੀ ਜਾਵੇ। ਉਹਦੀ ਦੌੜ ਦੀ ਪਾਰਵਤੀ ਵੀ ਜਾ ਪਹੁੰਚੀ ਤੇ ਕਹਿਣ ਲੱਗੀ ਵੀ ਪੁੱਤ ਤੂੰ ਇਹ ਕੀ ਕਰਦਾ? ਪੋਤੀ ਕਹਿਣਾ ਸੀ ਜਦੋਂ ਸੇਵਕ ਜੋ ਸੀ ਕਰਦਾ, ਇਹ ਕੀ ਕਰਦਾ? ਕਹਿਣ ਲੱਗਾ ਭਗਵਾਨ ਨੂੰ ਮਾਰਨਾ। ਕਹਿਣ ਲੱਗੀ ਵੀ ਤੂੰ ਭਗਵਾਨ ਨੂੰ ਕਿਉਂ ਮਾਰਨਾ? ਤੂੰ ਸਾਡੇ ਘਰ ਦਾ ਸੇਵਕ ਸੀ, ਇਹ ਕੀ ਕਰੀ ਜਾਣਾ? ਹੁਣ ਕੜਾ ਸਿਰ 'ਚ ਲੱਗੇ ਤੇ ਮੌਤ ਆਉਣੀ ਹੈ। ਸਿਰ ਤਾਂ ਪਹਾੜ ਵਿੱਚ ਲੁਕ ਗਿਆ, ਪਿੱਛੋਂ ਛਿੱਲੀ ਜਾਂਦਾ ਕੜੇ ਨਾਲ। ਪਾਰਵਤੀ ਜਿਹੜੀ ਹੈ ਉਹ ਜਤ ਸਤ ਵਿੱਚ ਪੱਕੀ ਰਹੀ ਹੈ। ਇਹ ਕਈ ਵਾਰੀ ਜੰਮੀ, ਕਈ ਵਾਰੀ ਮਰੀ ਹੈ, ਪਰ ਸ਼ਾਦੀ ਸ਼ਿਵਜੀ ਨਾਲ ਹੀ ਹੁੰਦੀ ਰਹੀ ਹੈ। ਇਹਦਾ ਸੰਯੋਗ ਸ਼ਿਵਜੀ ਨਾਲ ਹੀ ਸੀ। ਜਤ ਸਤ ਪੱਕੀ ਰਹੀ ਹੈ, ਸ਼ਿਵਜੀ ਨਾਲ ਹੀ ਵਿਆਹੀ ਜਾਂਦੀ ਰਹੀ। ਹੁਣ ਪਾਰਵਤੀ ਜਿਹੜੀ ਸੀ ਉਹ ਵੀ ਆਪਣਾ ਜਸ ਕਾਇਮ ਰੱਖਣਾ ਚਾਹੁੰਦੀ ਸੀ ਤੇ ਪੁੱਛਿਆ ਵੀ ਤੂੰ ਭਗਵਾਨ ਨੂੰ ਮਾਰਦਾ ਕਿਉਂ ਹੈ? ਕਾਰਨ ਦੱਸ, ਗੱਲ ਕੀ ਹੈ, ਵੀ ਤੇਰਾ ਮਤਲਬ ਕੀ ਤੂੰ ਹੱਲ ਕਰਨਾ? ਕਹਿਣ ਲੱਗਾ ਇਹਨਾਂ ਨੂੰ ਮਾਰ ਕੇ ਤੈਨੂੰ ਵਰਨਾ। ਤੇ ਪਾਰਵਤੀ ਕਹਿਣ ਲੱਗੀ ਵੀ ਤੇ ਮੈਂ ਉਹੀ ਤੇਰੇ ਨਾਲ ਵਰਨ ਨੂੰ ਤਿਆਰ ਹਾਂ, ਤੇ ਤੂੰ ਜ਼ਰੂਰ ਮਾਰਨਾ, ਮੈਂ ਉਹੀ ਤੇਰੇ ਨਾਲ ਤਿਆਰ ਹਾਂ। ਵੀ ਇਹ ਤਾਂ ਹੁਣ ਝੋਟਿਆ ਬਣਿਆ, ਇਹ ਤਾਂ ਹੁਣ ਬੰਦਾ ਤੇ ਝੋਟਾ, ਹੁਣ ਝੋਟੇ ਨੂੰ ਕੀ ਛਿੱਲੇ ਜਾਣਾ, ਛੱਡ ਪਰੇ, ਮੈਂ ਤੈਨੂੰ ਵਰਨ ਲਈ ਤਿਆਰ ਹਾਂ। ਵਿਕਾਰ ਦਾ ਮਾਰਿਆ ਹੋਇਆ ਵਾਪਸ ਆ ਗਿਆ, ਢੰਗ ਨਾਲ ਪਾਰਵਤੀ ਨੇ ਲਿਆਂਦਾ। ਹੁਣ ਆਪਣਾ ਜਤ ਸਤ ਬਚਾਉਣ ਲਈ ਇਸ ਨੂੰ ਮਾਰਨ ਵਾਸਤੇ ਪਾਰਵਤੀ ਨੇ ਚਲਿੱਤਰ ਖੇਡਿਆ ਤੇ ਕਹਿਣ ਲੱਗੀ ਵੀ ਰੁਕ ਮੰਗ ਤਾਂ ਤੈਨੂੰ ਮੈਂ ਤਾਂ ਵਰਾਂਗੀ ਜੇ ਪਹਿਲਾਂ ਤੂੰ ਮੈਨੂੰ ਨਾਚ ਕਰਕੇ, ਨੱਚ ਕੇ ਪ੍ਰਸੰਨ ਕਰੇ, ਖੁਸ਼ ਕਰੇ। ਕਹਿਣ ਲੱਗਾ ਠੀਕ ਹੈ। ਇਹ ਨੱਚਣ ਲੱਗ ਪਿਆ। ਪਾਰਵਤੀ ਕਹਿਣ ਲੱਗੀ ਜਦੋਂ ਨੱਚ ਨੱਚ ਕੇ ਥੱਕ ਗਿਆ ਨਾ, ਹੰਭ ਗਿਆ, ਇਹ ਪਾਰਵਤੀ ਕਹਿੰਦੀ ਹੈ ਵੀ ਹੋਰ ਤੇ ਤੇਰਾ ਨਾਚ ਸਾਰਾ ਠੀਕ ਹੈ, ਪਰ ਤੇਰਾ ਜਿਹੜਾ ਸੱਜਾ ਹੱਥ ਹੈ ਇਹ ਸਿਰ ਦੇ ਉੱਪਰ ਦੀ ਤੇ ਆਉਂਦਾ ਹੀ ਨਹੀਂ ਹੈਗਾ। ਹੁਣ ਇਹ ਪਾਰਵਤੀ ਦੇ ਰੂਪ ਤੇ ਮੋਹਿਤ ਹੋਇਆ ਹੋਇਆ, ਨੱਚ ਨੱਚ ਕੇ ਸ਼ਦਾਈ ਹੋਇਆ, ਇਹਨੂੰ ਇਹ ਹੀ ਭੁੱਲ ਗਿਆ ਵੀ ਇਹ ਜਿਹੜਾ ਕੜਾ ਹੈ ਕਿਤੇ ਮੇਰੇ ਸਿਰ ਵਿੱਚ ਨਾ ਲੱਗ ਜਾਏ। ਤੇ ਪਾਰਵਤੀ ਕਹਿੰਦੀ ਵੀ ਤੇਰਾ ਪੂਰਾ ਨਾਚ ਤਾਂ ਹੋਵੇਗਾ ਜੇ ਤੂੰ ਆਪਣਾ ਸੱਜਾ ਹੱਥ ਆਪਣੇ ਸਿਰ ਦੇ ਉੱਪਰੋਂ ਦੀ ਲਿਆਵੇਂ। ਉਹ ਜਦੋਂ ਉਸੇ ਤਰ੍ਹਾਂ ਗੱਲ ਮੰਨੀ ਗਿਆ, ਸਿਰ ਦੇ ਉੱਪਰੋਂ ਦੀ ਲਿਆਂਦਾ, ਕੜਾ ਇਹਦੇ ਹੀ ਸਿਰ ਵਿੱਚ ਲੱਗ ਗਿਆ। ਤੇ ਪਾਰਵਤੀ ਕਹਿੰਦੀ ਭਸਮ ਹੋ, ਉੱਥੇ ਹੀ ਸਵਾਹ ਦੀ ਢੇਰੀ ਹੋ ਗਿਆ, ਮਰ ਗਿਆ। ਫੇਰ ਜਾ ਕੇ ਪਾਰਵਤੀ ਨੇ ਭਗਵਾਨ ਨੂੰ ਥਾਪੜੇ ਦੇ ਕੇ ਉੱਥੋਂ ਪਹਾੜੀਆਂ ਵਿੱਚੋਂ ਕੱਢਿਆ ਤੇ ਕਹਿਣ ਲੱਗੀ ਆ ਜਾਓ ਹੁਣ ਮੈਂ ਉਸ ਨੂੰ ਮਾਰ ਆਈ ਹਾਂ। ਭਈ ਸੁੱਖਾ ਪੀ ਕੇ ਰੱਜ ਕੇ ਬੈਠੇ ਰਹਿੰਦੇ ਹੋ, ਕਿਸੇ ਨੂੰ ਵਰ ਦੇਣ ਲੱਗਿਆ, ਕੋਈ ਚੀਜ਼ ਦੇਣ ਲੱਗਿਆ, ਸੋਚ ਵੀ ਲਿਆ ਕਰੋ, ਖਿਆਲ ਵੀ ਕਰ ਲਿਆ ਕਰੋ, ਮੈਂ ਹੁਣ ਉਸ ਨੂੰ ਢੰਗ ਨਾਲ ਮਾਰ ਰਹੀ ਹਾਂ, ਆ ਜਾਓ ਹੁਣ ਡਰੋ ਨਾ। ਝੂਠਾ ਮੰਗਣ ਜੀ ਕੋਈ ਮੰਗ ਹੈ? ਜੇ ਉਸਨੇ ਝੂਠਾ ਮੰਗਣਾ ਮੰਗਿਆ ਵੀ ਇਸ ਨੂੰ ਮਾਰ ਕੇ ਤੇ ਪਾਰਵਤੀ ਨਾਲ ਮੈਂ ਸ਼ਾਦੀ ਕਰ ਲਵਾਂਗਾ, ਤਿਸ ਕੋ ਉਮਰ ਤੇ ਘੜੀ ਨਾ ਲੱਗੇ, ਉਸ ਖੁਦ ਨੂੰ ਮਰਦੇ ਨੂੰ ਘੜੀ ਨਾ ਲੱਗੇ। ਤੇ ਸਾਧ ਜੀ ਇਸੇ ਤਰ੍ਹਾਂ ਜੇ ਜਿੰਨੇ ਟੂਣੇ ਟੰਜਰ ਤੇ ਦੂਜਿਆਂ ਦਾ ਬੁਰਾ ਕਰਨ ਤੇ ਚਿਤਨ ਵਾਲੇ ਨੇ, ਖੁਦ ਉਹਨਾਂ ਦਾ ਬੁਰਾ ਹੁੰਦਾ, ਖੁਦ ਬੁਰਾ ਹੁੰਦਾ। ਆ ਜਿਹੜੇ ਭੂਤ ਪ੍ਰੇਤ ਦੂਜਿਆਂ ਨੂੰ ਚਮਾਉੜਨ ਵਾਲੇ ਨੇ, ਖੁਦ ਇਹਨਾਂ ਭੂਤਾਂ ਪ੍ਰੇਤਾਂ ਦੇ ਹੱਥੋਂ ਉਹਨਾਂ ਦੀ ਮੌਤ ਹੁੰਦੀ ਹੈ। ਬੁਰੇ ਦੇ ਚਿਤਨ ਵਾਲੇ ਨੂੰ ਅੱਜ ਵੀ ਮਰਿਆ, ਕੱਲ੍ਹ ਵੀ ਮਰਿਆ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਦੂਜਿਆਂ ਨੂੰ ਮਾਰਨ ਵਾਲਾ ਖੁਦ ਮਰ ਜਾਂਦਾ, ਉਸ ਨੂੰ ਪਤਾ ਨਹੀਂ ਇੱਕ ਘੜੀ ਵੀ ਨਹੀਂ ਲੱਗਣੀ ਮਰਨ ਲੱਗਿਆ।
ਔਰ ਬ੍ਰਹਮ ਜੋ ਸਦਹੀ ਸੇਵੈ,
ਇਸੇ ਹੀ ਤਰ੍ਹਾਂ ਗੁਰੂ ਕੇ ਪਿਆਰਿਓ, ਗੁਰੂ ਕੇ ਲਾਲ, ਗੁਰੂ ਕੇ ਸਿੰਘ, ਜਿਹੜੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ, ਉਹ ਸਾਡੀ ਜਿਹੜੀ ਇੱਜ਼ਤ ਖਰਾਬ ਹੋ ਰਹੀ ਹੈ ਉਸ ਨੂੰ ਬਰਕਰਾਰ ਰੱਖਣ ਵਾਸਤੇ ਜਾਂ ਨਾ ਜਰਨ ਵਾਸਤੇ, ਜੋ ਕੁਝ ਸਾਡਾ ਹੱਲ ਹੋ ਰਿਹਾ ਸਾਡੀ ਕੋਈ ਇੱਜ਼ਤ ਨਹੀਂ। ਅਸੀਂ ਬੜੇ ਫਖਰ ਨਾਲ ਜਾਂਦੇ ਹਾਂ ਤੇ ਜਦੋਂ ਸਾਨੂੰ ਕਹਿੰਦੇ ਨੇ ਹੈਂਡ ਆਫ ਬਾਹਾਂ ਖੜੀਆਂ ਕਰੋ ਤੇ ਅਸੀਂ ਬੜੀਆਂ ਬਾਹਾਂ ਖੜੀਆਂ ਕਰਕੇ ਖਲੋ ਜਾਂਦੇ, ਸਾਡੀ ਤਲਾਸ਼ੀ ਲਈ ਜਾਂਦੀ ਹੈ, ਕੋਈ ਸਾਡੀ ਇੱਜ਼ਤ ਹੈ? ਬਿਲਕੁਲ ਕੋਈ ਇੱਜ਼ਤ ਨਹੀਂ। ਮੈਂ ਤੇ ਹਿੰਦੁਸਤਾਨ ਵਿੱਚ ਵੀ ਬੋਲ ਰਿਹਾ ਤੇ ਇੱਥੇ ਨਾਲੋਂ ਸਾਡੀ ਇੰਗਲੈਂਡ ਵਿੱਚ ਬਾਹਲੀ ਇੱਜ਼ਤ ਹੈ। ਸਾਡੀ ਓਈ ਬੀਬੀ ਸੋਨਾ ਪਾ ਕੇ ਰਾਤ ਨੂੰ 12 ਵਜੇ ਵੀ ਤੁਰੀ ਜਾਵੇ ਤੇ ਉਹਨੂੰ ਇੰਨਾ ਡਰ ਨਹੀਂ ਹੁੰਦਾ। ਤੇ ਇੱਥੇ ਪੰਜਾਬ ਵਿੱਚ ਇੰਡੀਆ ਵਿੱਚ ਭਾਵੇਂ ਦਿਨੇ ਵੀ ਉਹਨੇ ਇੱਕ ਉਂਗਲ ਨੂੰ ਅੰਗੂਠੀ ਪਾਈ ਹੋਈ ਹੋਵੇ ਨਾ, ਉਹ ਵੀ ਕੋਈ ਪਤਾ ਨਹੀਂ ਕਿੱਥੇ ਪੁਲਿਸ ਵਾਲਿਆਂ ਨੇ ਉਹ ਲਾ ਲੈਣੀ ਹੈ ਤੇ ਮਗਰੋਂ ਕਹਿਣਾ ਇਹ ਜੀ ਫਲਾਣੇ ਲੈ ਗਏ ਸਨ। ਰਾਤ ਨੂੰ ਤੇ ਚੱਲਣਾ ਜਾਂ ਤੁਰਨਾ ਇੱਕ ਪਾਸੇ ਰਿਹਾ, ਰਾਤ ਨੂੰ ਤੇ 9-10 ਵਜੇ ਤੋਂ ਬਾਅਦ ਉਹ ਨਹੀਂ ਕੋਈ ਚੱਲ ਸਕਦਾ, ਬੜਾ ਮੁਸ਼ਕਲ ਹੈ। ਜਿਹੜੇ ਐਸੇ ਗੁਰੂ ਕੇ ਪਿਆਰਿਆਂ ਨੂੰ ਤੰਗ ਕਾਰਨ ਤੇ ਮਾਰਨ ਤੇ ਤੁਲੇ ਹੋਏ ਨੇ ਖੁਦ ਮਰ ਗਏ ਨੇ। ਕਿੰਨੇ ਮਰ ਗਏ, ਮਰਦਿਆਂ ਘੜੀ ਨਹੀਂ ਲੱਗੀ। ਕਿੱਡਾ ਵੱਡਾ ਪਲਾਨ ਬਣਾਇਆ ਹੋਇਆ ਸੀ ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਨੂੰ ਢਾਹ ਦਿਓ, ਇਹ ਢਾਹੁਣ ਵਾਲੀ ਨੂੰ ਘੜੀ ਨਹੀਂ ਲੱਗੀ, ਮਰਨ ਵਾਲਿਆਂ ਮਰਨ ਲੱਗਿਆ, ਗੁਰੂ ਕੇ ਪਿਆਰਿਆਂ ਨੇ ਖਤਮ ਕਰ ਦਿੱਤਾ, ਮਰ ਗਈ ਇੰਦਰਾ ਗਾਂਧੀ। ਜਿਹੜੇ ਗੁਰੂ ਦੀ ਇੱਜ਼ਤ ਨੂੰ ਖਰਾਬ ਕਰਨ ਵਾਲੇ ਤੇ ਗੁਰਸਿੱਖਾਂ ਨੂੰ ਮਾਰਨ ਵਾਲੇ ਥੜਾ ਥੜ ਮਰਦੇ ਜਾਂਦੇ ਨੇ, ਮਰ ਗਏ, ਮਰ ਜਾਣਗੇ। ਬੁਰਾ ਦੂਸਰੇ ਦਾ ਚਿੱਤਣ ਵਾਲੇ ਨੂੰ ਮੇਰੇ ਸਾਹਿਬ ਜੀ ਕਹਿੰਦੇ ਪਤਾ ਨਹੀਂ ਇੱਕ ਘੜੀ ਨਹੀਂ ਲੱਗਣੀ ਤੈਂ ਖੁਦ ਮਰ ਜਾਣਾ ਹੈ।
ਪਾਰ ਬ੍ਰਹਮ ਜੋ ਸਦਹੀ ਸੇਵੈ,
ਜੋ ਸਦਾ ਵਾਸਤੇ ਪ੍ਰਭੂ ਦੀ ਸੇਵਾ, ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸੇਵਨ ਕਰਦਾ ਹੈ।
ਸੋ ਗੁਰਮੁਲ ਨੇ ਚਲ ਕਹਿਣਾ,
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰੂ ਦੇ ਨਾਲ ਮਿਲ ਕਰਕੇ, ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਮਿਲ ਕਰਕੇ ਜੋ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦਾ ਸਦਾ ਵਾਸਤੇ ਸੇਵਨ ਕਰਦਾ ਹੈ, ਨਿਹਚਲ ਕਹਿਣਾ, ਉਸ ਨੂੰ ਅਚਲ ਕਹਿਣਾ ਕਰੋ, ਉਸ ਨੂੰ ਸੰਤ ਆਖਣਾ ਕਰੋ, ਉਸ ਨੂੰ ਬ੍ਰਹਮ ਗਿਆਨੀ ਅਚਲ ਕਹਿਣਾ ਕਰੋ।
ਪ੍ਰੇਮ ਭਗਤ ਜਿਸ ਕੈ ਮਨ ਲਾਗੀ,
ਇਸ ਵਾਸਤੇ ਪਾਏ ਇਸ ਸ਼ੁਭ ਵਿਚਾਰ ਨੂੰ ਧਾਰਨ ਕਰਦਿਆਂ ਹੋਇਆਂ, ਗੁਰੂ ਦੀ ਵਿਚਾਰ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮਾ ਭਗਤੀ, ਭਗਤੀ ਪਿਆਰ ਸਹਿ, ਭਗਤੀ ਨਾਲ ਪਿਆਰ, ਪਿਆਰ ਨਾਲ ਭਗਤੀ ਕਰਨੀ, ਜਿਨ੍ਹਾਂ ਦੇ ਮਨ ਵਿੱਚ ਲੱਗ ਗਈ,
ਅਣ ਦਿਨ ਨਿਤ ਜਾਗੀ,
ਉਹ ਤੇ ਰਾਤ ਦਿਨ ਇੱਕ ਰਸ ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਨਿਨਤਾ ਪ੍ਰਤੀ ਜਾਗ ਕਰਕੇ, ਭਾਵ ਸਾਵਧਾਨ ਹੋ ਕਰਕੇ, ਉਹ ਤੇ ਨਿਤ ਹੀ ਪ੍ਰਭੂ ਦੇ ਗੁਣ ਗਾਉਣ ਵਿੱਚ ਉਹ ਜਾਗਦੇ ਰਹਿੰਦੇ ਨੇ, ਉਹ ਨਿਤ ਪ੍ਰਤੀ ਸਾਵਧਾਨ ਰਹਿੰਦੇ ਹਨ।
ਬਾਂਹ ਪਕੜ ਤਿਸ ਸਵਾਮੀ ਮੇਲੈ,
ਇਸ ਬਾਂਹ ਤੋਂ ਪਕੜ ਕੇ ਤਿਸ ਸਵਾਮੀ ਪਰਮੇਸ਼ਰ ਦੇ ਨਾਲ ਮੇਲ ਦਿੱਤਾ।
ਜਿਸ ਕੈ ਮਸਤਕ ਲਹਿਣਾ,
ਕਿਹਨੂੰ ਮੇਲ ਦਿੱਤਾ? ਜਿਹਦੇ ਮਸਤਕ ਤੇ ਇਹ ਦਾਤ ਲੈਣੀ ਲਿਖੀ ਹੋਈ, ਉਹਨੂੰ ਮੇਲ ਦਿੱਤਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ, ਜਿਹਦੇ ਮਸਤਕ ਤੇ ਸ਼ੁਭ ਕਰਮਾਂ ਲਿਖਿਆ ਹੋਇਆਂ ਦਾ ਫਲ ਲੈਣਾ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪਿਛਲੇ ਕੀਤੇ ਹੋਏ ਕਰਮ ਫਲ ਦੇਣ ਨੂੰ ਜਦੋਂ ਉਹਦੇ ਹੋਏ, ਜਿਹਦੇ ਮਸਤਕ ਵਿੱਚ ਇਹ ਲੈਣਾ ਲਿਖਿਆ ਹੋਇਆ ਹੈ, ਮੇਰੇ ਪਾਤਸ਼ਾਹ ਜੀ ਨੇ ਉਸ ਨੂੰ ਬਾਹੋਂ ਪਕੜ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਪਰਮੇਸ਼ਰ ਨਾਲ ਮੇਲ ਦਿੱਤਾ ਹੈ, ਅਥਵਾ ਪ੍ਰਭੂ ਨੇ ਕਿਰਪਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਉਸ ਨੂੰ ਮੇਲ ਦਿੱਤਾ ਹੈ, ਇਹ ਬਖਸ਼ਿਸ਼ ਕਰ ਦਿੱਤੀ ਹੈ। ਸਾਹਿਬ ਗੁਰੂ ਅੰਗਦ ਦੇਵ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿਫਤ ਸੁਣ ਕੇ ਆਪ ਗਏ ਨੇ, ਘੋੜੀ ਦੇ ਉੱਪਰ ਚੜੇ ਹੋਏ ਸਨ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਸਾਦੇ ਜੇ ਰੂਪ ਵਿੱਚ ਬਾਹਰ ਵਿਚਰਨ ਲਈ ਗਏ ਨੇ, ਤੇ ਗੁਰੂ ਅੰਗਦ ਦੇਵ ਜੀ ਜੋ ਲਹਿਣਾ ਨਾਮ ਵਾਲੇ ਸਨ ਪੁੱਛਿਆ ਤੇ ਪ੍ਰੇਮੀਆਂ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਣਾ, ਇਹ ਨਹੀਂ ਪਤਾ ਕਿ ਇਹੀ ਗੁਰੂ ਨਾਨਕ ਦੇਵ ਜੀ ਨੇ, ਕਿਉਂਕਿ ਇਹਦੇ ਤੱਕ ਦਰਸ਼ਨ ਨਹੀਂ ਸੀ ਕੀਤੇ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਨਿਮਰਤਾ ਦੇ ਘਰ ਕਹਿਣ ਲੱਗੇ ਆਓ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਹਾਂ। ਭਾਈ ਲਹਿਣਾ ਜੀ ਘੋੜੀ ਉੱਪਰ ਚੜੇ ਹੋਏ ਨੇ, ਮੇਰੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਅੱਗੇ ਜਾ ਰਹੇ ਨੇ, ਅੱਗੇ ਅੱਗੇ ਕਹਿਣ ਲੱਗੇ ਉਹ ਕਿੱਲਾ ਉਹ ਦਰਖਤ ਉਸਦੇ ਨਾਲ ਘੋੜੀ ਨੂੰ ਬੰਨ ਕੇ ਉਧਰੋਂ ਦੀ ਅੰਦਰ ਜਾ ਕੇ ਦਰਸ਼ਨ ਕਰ ਲਓ, ਇਹ ਨਹੀਂ ਦੱਸਿਆ ਵੀ ਅਸੀਂ ਹੋਈ ਹਾਂ। ਛੇਤੀ ਨਾਲ ਜਾ ਕੇ ਸਤਿਗੁਰੂ ਸਾਹਿਬ ਜੀ ਨੇ ਪੰਜ ਇਸ਼ਨਾਨਾ ਕੀਤਾ ਤੇ ਬਾਰੀ ਰਾਹੀਂ ਅੰਦਰ ਜਾ ਕੇ ਤਖ਼ਤ ਤੇ ਸਜ ਗਏ ਰਹੇ। ਜਾਂ ਘੋੜੀ ਨੂੰ ਬੰਨ ਕੇ ਪੰਚਨਾ ਨਾ ਕਰਕੇ ਲਹਿਣਾ ਜੀ ਅੰਦਰ ਆਏ, ਦੇਖਿਆ ਸਰੂਪ ਉਹ ਹੈ ਜਿਹੜਾ ਮੇਰੀ ਘੋੜੀ ਦੇ ਅੱਗੇ ਅੱਗੇ ਤੁਰਿਆ ਆ ਰਿਹਾ ਸੀ। ਟਹਿ ਕੇ ਚਰਨੀ ਪੈਣ ਲੱਗੇ, ਕਹਿਣ ਲੱਗੇ ਹੋ ਤੁਸੀਂ ਗੁਰੂ ਨਾਨਕ ਪਾਤਸ਼ਾਹ, ਤੁਸੀਂ ਘੋੜੀ ਦੇ ਅੱਗੇ ਅੱਗੇ ਤੁਰ ਕੇ ਆਏ ਤੇ ਮੈਂ ਮਗਰ ਮਗਰ ਘੋੜੀ ਦੇ ਉੱਪਰ ਚੜ ਕੇ ਆਇਆ, ਓਹੋ ਇਹ ਕੀ ਹੋ ਗਿਆ। ਮੁਸਕਰਾ ਕੇ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ, ਜਿਨ੍ਹਾਂ ਨੇ ਲੈਣਾ ਹੁੰਦਾ ਹੈ, ਕਿਸੇ ਕੋਲੋਂ ਕੁਝ ਲੈਣਾ ਹੁੰਦਾ, ਉਹ ਲੈਣ ਵਾਲੇ ਘੋੜੀਆਂ ਤੇ ਚੜ ਕੇ ਆਉਂਦੇ। ਕਹੋ ਗੱਜ ਕੇ ਸਤਨਾ ਅੰਤਰਜਾਮੀ ਸਨ, ਅੰਤਰਜਾਮਤਾ ਨਾਲ ਕਹਿ ਦਿੱਤਾ ਤੇ ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਉਹ ਘੋੜੀਆਂ ਤੇ ਚੜ ਕੇ ਆਉਂਦੇ ਨੇ, ਤੁਸੀਂ ਸਾਡੇ ਕੋਲੋਂ ਬਹੁਤ ਕੁਝ ਲੈਣਾ ਹੈ, ਤੁਸੀਂ ਘੋੜੀ ਤੇ ਚੜ ਕੇ ਆਉਣਾ। ਲੈ ਲਿਆ ਗੁਰਤਾ ਗੱਦੀ ਹੀ ਲੈ ਲਈ। ਸਿਪਾਹੀ ਜਿਨ੍ਹਾਂ ਦੇ ਮਸਤਕ ਵਿੱਚ ਲੈਣਾ ਲਿਖਿਆ, ਬਾਹੋਂ ਪਕੜ ਕੇ ਸਵਾਮੀ ਮਾਲਕ ਨੇ ਉਹਨਾਂ ਨੂੰ ਮੇਲ ਦਿੱਤਾ।
ਪ੍ਰੇਮ ਭਗਤ ਜਿਸ ਕਹਿ ਮਨ ਲਾਗੀ
ਚਰਨ ਹੋ ਗਈ ਜੀ। ਇਹ ਵੀ ਦੇਖੋ ਹੋ ਗਈ, ਅੱਗੇ ਚਲੋ। ਚਰਨ
ਕਮਲ ਭਗਤਾ ਮਨ ਉਠੈ,
ਜੋ ਪ੍ਰਭੂ ਦੇ ਚਰਨ ਕਮਲ ਨੇ ਉਹ ਭਗਤ ਜਨਾਂ ਦੇ ਹਿਰਦੇ ਵਿੱਚ ਉੱਠੇ ਵਸੇ ਹਨ। ਉਹ ਭਗਤਾਂ ਦੇ ਹਿਰਦੇ ਵਿੱਚ ਵਸੇ ਨੇ ਪ੍ਰਭੂ ਪਰਮਾਤਮਾ ਦੇ ਚਰਨ ਕਮਲ। ਰੱਬ ਦੇ ਚਰਨ ਅਸਲ ਵਿੱਚ ਰੱਬ ਦਾ ਨਾਮ ਹੀ ਹੈ, ਚਿੱਤ ਚਰਨ ਨਾਮ। ਜਿਹੜੇ ਭਗਤੀ ਕਰਨ ਵਾਲੇ ਭਗਤ ਜਨ ਹਨ, ਅਕਾਲ ਪੁਰਖ ਪਰਮੇਸ਼ਰ ਸਰੂਪ ਦੇ ਹਿਰਦੇ ਵਿੱਚ ਵਸੇ ਹਨ।
ਵਿਣ ਪਰਮੇਸ਼ਰ ਸਗਲੇ ਮੁੱਠੇ,
ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਸਾਰੇ ਮੁੱਠੇ ਲੁੱਟੇ ਗਏ। ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ, ਉਸਦਾ ਨਾਮ ਜਪਣ ਤੋਂ ਬਿਨਾਂ ਸਭ ਲੁੱਟੇ ਗਏ ਨੇ। ਜਿਨ੍ਹਾਂ ਨੇ ਚਾਹਿਆ ਕੁਝ ਪ੍ਰਾਪਤੀ ਹੋਵੇ, ਸਭ ਲੁੱਟੇ ਗਏ। ਬਾਬਾ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਰੇ ਵਿੱਚ ਨੇ, 26 ਸਾਲ ਤੋਂ ਬੰਦਗੀ ਕਰ ਰਹੇ ਤੇ ਬਾਹਰ ਦਾ ਲੱਗਾ ਹੋਇਆ। 22 ਦੇਹਧਾਰੀ ਗੁਰੂ ਬੈਠੇ ਨੇ ਤੇ ਸਿੱਖ ਸੰਗਤਾਂ ਕਿਰਤ ਕਰਕੇ ਦਸਵੰਧ ਦੀ ਮਾਇਆ ਲਿਆ ਲਿਆ ਕੇ ਸੱਚਾ ਗੁਰੂ ਸਮਝ ਕੇ ਉਹਨਾਂ ਬਾਹੀਆਂ ਨੂੰ ਜਿੱਥੇ ਜਿੱਥੇ ਕਿਸੇ ਦਾ ਵਿਸ਼ਵਾਸ ਬੱਝਾ ਭੇਟਾ ਕਰ ਰਹੇ। ਮਾਇਆ ਦਿੱਤੀ, ਪਦਾਰਥ ਦਿੱਤੇ, ਮੱਥੇ ਟੇਕੇ, ਮਨ ਦੀਆਂ ਕਾਮਨਾ ਅੱਗੇ ਰੱਖੀਆਂ, ਪਰ ਕਿਸੇ ਦੀ ਭਾਵਨਾ ਪੂਰੀ ਨਾ ਹੋਈ, ਕਿਸੇ ਦਾ ਦੁੱਖ ਦੂਰ ਨਾ ਹੋਇਆ, ਕਿਸੇ ਦੀ ਦਿੱਤੀ ਹੋਈ ਸੇਵਾ ਦਰਗਾਹੇ ਨਾ ਪਹੁੰਚੀ। ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪ੍ਰਗਟ ਹੋਏ ਤੇ ਫਿਰ ਸਿੱਖ ਸੰਗਤਾਂ ਵੱਲੋਂ ਦਿੱਤੀ ਹੋਈ ਭੇਟਾ ਤੇ ਗੁਰੂ ਹੋਰ ਨਾਲ ਸਤਿਗੁਰੂ ਪਾਤਸ਼ਾਹ ਨਾਲ ਜੁੜੇ ਹੋਏ ਗੁਰਸਿੱਖ ਜਿਹੜੇ ਸਨ, ਉਹ ਤਾਂ ਹੋ ਗਏ ਸਫਲੇ। ਪਰ ਜਿਹੜੇ ਵਿਚਾਰੇ ਪਖੰਡੀਆਂ ਦੇ ਅੜਿੱਕੇ ਚੜੇ ਰਹੇ, ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਉਹ ਸਾਰੇ ਵਿਚਾਰੇ ਲੁੱਟੇ ਗਏ। ਉਹਨਾਂ ਨੇ ਖੁਦ ਗਿਆ ਕਹਿੰਦੇ ਉਹ ਲੁੱਟੇ ਗਏ। ਅਸੀਂ ਇਤਨੀ ਮਿਹਨਤ ਤੇ ਕਮਾਈ ਕਰ ਕਰਕੇ ਦਸਵੰਧ ਦਾ ਧਨ ਦਿੰਦੇ ਰਹੇ ਪਖੰਡੀਆਂ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨਿਕਲੇ, ਖੁਦ ਪਛਤਾਏ, ਅਸੀਂ ਲੁੱਟੇ ਗਏ। ਕੋਈ ਆਦਮੀ ਉਸ ਨੂੰ ਭੁਲੇਖਾ ਪਾ ਦਿੱਤਾ ਜਾਵੇ ਵੀ ਆਓ, ਦੇਖਿਆ ਪੀੜੇ ਦੇ ਉੱਪਰ ਰੁਮਾਲਾ ਪਿਆ ਹੋਇਆ ਤੇ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਪਰ ਸਰੂਪ ਹੈ ਨਹੀਂ, ਕੋਈ ਉਸ ਤਰ੍ਹਾਂ ਹੀ ਕਿਤਾਬ ਹੈ, ਉਹਦੇ ਉੱਪਰ ਰੁਮਾਲਾ ਪਾ ਕੇ ਤੇ ਇੰਨ ਬਿੰਨ ਬਣਾਇਆ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਝੂਠਾ ਹੈ। ਖਾ ਪਾ ਦਿੱਤਾ ਜਾਵੇ ਤੇ ਉਹ ਆਪਣਾ 500-400 ਜਿਹੜਾ ਪਾਉਂਡ ਹੈ ਉਸ ਅੱਗੇ ਰੱਖ ਕੇ ਮੱਥਾ ਟੇਕ ਕੇ ਆ ਜਾਵੇ ਤੇ ਉਹਨੂੰ ਬਾਅਦ ਵਿੱਚ ਪਤਾ ਲੱਗੇ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਥੋੜ੍ਹਾ ਸੀ, ਉੱਤੇ ਡਰਾਮਾ ਬਣਾਇਆ ਹੋਇਆ ਸੀ, ਤੇ ਫਿਰ ਉਹ ਬੰਦਾ ਮੱਥੇ ਤੇ ਹੱਥ ਮਾਰ ਕੇ ਰੋਏਗਾ, ਕਹੇਗਾ ਮੈਂ ਲੁੱਟਿਆ ਗਿਆ। ਓਹੋ, ਇਸ ਵਾਸਤੇ ਗੁਰੂ ਕੇ ਪਿਆਰਿਓ, ਜਿਹੜੇ ਵੀ ਭੁਲੇਖਿਆਂ ਤੇ ਭਰਮਾਂ ਵਿੱਚ ਪਏ, ਜਿਹੜੇ ਵੀ ਦੇਹਧਾਰੀਆਂ ਪਖੰਡੀਆਂ ਦੇ ਮਗਰ ਤੁਰੇ ਫਿਰਦੇ ਨੇ, ਸਾਡਾ ਆਹ ਗੁਰੂ, ਸਾਡਾ ਉਹ ਗੁਰੂ, ਸਾਡਾ ਇਹ ਗੁਰੂ, ਅੱਜ ਕਈ ਨਰਕਧਾਰੀ ਵੀ ਪਛਤਾਏ ਜਿਹੜੇ ਬਣੇ, ਕਹਿੰਦੇ ਉਹ ਜੇ ਸਾਨੂੰ ਪਤਾ ਹੁੰਦਾ ਵੀ ਉਹ ਗੋਲੀਆਂ ਨਾਲ ਹੀ ਮਰ ਜਾਣਾ ਸੀ ਤੇ ਅਸੀਂ ਕਿਉਂ ਉੱਥੇ ਆਪਣੀ ਸੇਵਾ ਤੇ ਪੂਜਾ ਉੱਥੇ ਦਿੰਦੇ, ਕਿਉਂ ਕਰਦੇ ਰਹੇ, ਅੱਜ ਪਛਤਾਉਂਦੇ ਨੇ। ਕਈ ਭੋਲੇ ਭਾਲੇ ਵਿਚਾਰੇ ਪ੍ਰੇਰਨਾ ਨਾਲ ਲੱਗ ਗਏ ਕਿ ਸੱਚਮੁੱਚੀ ਨਿਰੰਕਾਰ ਦਿੱਲੀ ਹੈ। ਅੱਜ ਉਹ ਪਛਤਾਉਂਦੇ ਨੇ, ਅਸੀਂ ਤੇ ਸੇਵਾ ਬੜੀ ਕੀਤੀ ਸੀ, ਮਾਇਆ ਬੜੀ ਭੇਜੀ ਸੀ। ਇਸ ਵਾਸਤੇ ਪ੍ਰਭੂ ਪਰਮੇਸ਼ਰ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਜਿਤਨੇ ਵੀ ਗੁਰੂ ਕੇ ਪਿਆਰੇ ਉਹ ਸਾਧਨ ਨੇ ਜੋ ਦੌੜ ਭੱਜ ਹੈ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਉਹ ਸਭ ਮੁੱਠੇ ਲੁੱਟੇ ਗਏ ਜਦੋਂ ਉਸਦਾ ਫਲ ਨਾ ਮਿਲਿਆ। ਜਦੋਂ ਫਲ ਨਾ ਮਿਲੇਗਾ ਤਾਂ ਲੁੱਟੇ ਜਾਣ ਵਾਲੀ ਗੱਲ ਹੈ। ਗੁਰੂ ਜਿਨ੍ਹਾਂ ਕੇ ਅੰਧਲੇ ਚੇਲੇ ਨਾ ਹੀ ਠਾਉ ਲੁੱਟੇ ਗਏ।
ਸੰਤ ਜਨਾਂ ਕੀ ਧੂੜ ਨਿਤ ਬਾਸ਼ਹਿ।
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਅਸੀਂ ਤੇ ਸਦਾ ਵਾਸਤੇ ਜੋ ਸਿਮਰਨ ਵਾਲੇ ਸੰਤ ਜਨ ਹਨ ਉਹਨਾਂ ਦੀ ਨਿਤਾ ਪ੍ਰਤੀ ਧੂੜ ਚਾਹੁੰਦੇ ਹਾਂ। ਅਸੀਂ ਤੇ ਸਦਾ ਵਾਸਤੇ ਜੋ ਪਰਮੇਸ਼ਰ ਨਾਲ ਰੱਬ ਨਾਲ ਜੁੜੇ ਹੋਏ ਉਹਦੇ ਪਿਆਰੇ ਹਨ ਉਹਨਾਂ ਸੰਤ ਜਨਾਂ ਦੀ ਚਰਨ ਧੂੜ ਨਿਤਾ ਹੀ ਬਾਸ਼ਦੇ ਚਾਹੁੰਦੇ ਰਹਿੰਦੇ ਹਾਂ।
ਨਾਮ ਸੱਚੇ ਕਾ ਗਹਿਣਾ।
ਕਿਉਂਕਿ ਉਹ ਸੰਤ ਜਨ ਸੱਚੇ ਨਾਮ ਦਾ ਗਹਿਣਾ ਸ਼ਿੰਗਾਰ ਰੂਪ ਹਨ, ਅਥਵਾ ਉਹਨਾਂ ਨੇ ਸੱਚੇ ਨਾਮ ਨੂੰ ਆਪਣਾ ਗਹਿਣਾ ਬਣਾਉਣਾ ਕੀਤਾ ਹੈ, ਸ਼ਿੰਗਾਰ ਬਣਾਉਣਾ ਕੀਤਾ ਹੈ। ਅਥਵਾ ਵਿਆਹ ਹੋਇਆ ਸੀ, ਉਦੋਂ ਦਾ ਵਿਆਹ ਹੋਇਆ, ਔਖੇ ਵੇਰੇ ਭਾਰੇ ਮੈਨੂੰ ਮਦਦ ਹੈ, ਮੇਰਾ ਆਸਰਾ ਹੈ। ਗਹਿਣਾ ਨਾਮ ਹੈ ਆਸਰੇ ਦਾ, ਨਾਮ ਸੱਚੇ ਕਾ ਗਹਿਣਾ। ਪਾਤਸ਼ਾਹ ਜੀ ਫਰਮਾਉਂਦੇ ਸਾਨੂੰ ਤੇ ਸੱਚੇ ਨਾਮ ਦਾ ਹੀ ਆਸਰਾ ਹੈ।
ਉਠਤ ਬੈਠਤ ਹਰ ਹਰ ਗਾਈਐ।
ਇਸ ਵਾਸਤੇ ਗੁਰਸਿੱਖੋ ਤੁਸੀਂ ਵੀ ਭਾਈ ਉਠਤ ਬੈਠਤ ਹਰ ਹਰ ਗਾਈਐ, ਉੱਠਦਿਆਂ ਬਹਿੰਦਿਆਂ ਸਦਾ ਵਾਸਤੇ ਹਰ ਹਰ ਪਰਮੇਸ਼ੁਰ ਦੇ ਨਾਮ ਨੂੰ ਗਾਇਆ ਕਰੋ। ਹੋਰ ਭੁਲੇਖਿਆਂ ਭੰਬੜ ਭੁਸਿਆਂ ਵਿੱਚ ਨਾ ਪਵੋ।
ਜਿਸ ਸਿਮਰਤ ਵਰ ਨੇ ਚਲ ਪਾਈਐ।
ਜਿਸ ਪਰਮੇਸ਼ੁਰ ਦਾ ਸਿਮਰਨ ਕਰਨ ਵਰ ਨਾਮ ਹੈ ਪਤੀ ਦਾ। ਕਿਹੜਾ ਪਤੀ? ਜਿਹੜਾ ਨਿਸ਼ਚਲ ਹੈ, ਜਿਹੜਾ ਚੱਲਣ ਤੋਂ ਨੇ ਰਹਿਤ ਹੈ, ਜੋ ਅਚਲ ਹੈ। ਅਚਲ ਪਤੀ ਕਿਹੜਾ? ਅਕਾਲ ਮੂਰਤ ਵਰ ਪਾਇਆ ਅਵਿਨਾਸੀ, ਨਾ ਕਦੇ ਮਰੈ ਨਾ ਜਾਇਆ। ਐਸਾ ਜਿਹੜਾ ਅਚਲ ਪਤੀ ਹੈ ਪਰਮੇਸ਼ਰ, ਉਹ ਪ੍ਰਾਪਤ ਹੋ ਗਿਆ ਹੈ ਉਸ ਸਿਮਰਨ ਕਰਨੇ ਕਰਕੇ।
ਨਾਨਕ ਕਉ ਪ੍ਰਭ ਹੋਏ ਦਇਆਲਾ।
ਸਤਿਗੁਰੂ ਪੰਜਵੇਂ ਨਾਨਕ ਜੀ ਫਰਮਾਉਂਦੇ ਹਨ, ਹੇ ਗੁਰੂ ਰਾਮਦਾਸ ਸਾਹਿਬ ਜੀ, ਕਿਰਪਾ ਕਰੋ, ਬਖਸ਼ ਕਰੋ।
ਤੇਰਾ ਕੀਤਾ ਸਹਿਣਾ
ਕੀ ਦਇਆ ਕਰੀਏ, ਇਹ ਦਇਆ ਕਰੋ, ਕਿਰਪਾ ਕਰੋ, ਜੋ ਕੁਝ ਤੁਹਾਡਾ ਕੀਤਾ ਹੋਇਆ, ਤੁਹਾਡੇ ਵੱਲੋਂ ਕੀਤਾ ਹੋਵੇ, ਉਸ ਨੂੰ ਸਹਾਰਨ ਸ਼ਕਤੀ ਪ੍ਰਾਪਤ ਹੋ ਜਾਵੇ, ਸਹਿਣਾ ਉਸ ਨੂੰ ਸਹਾਰ ਲਈਏ। ਤੇਰਾ ਕੀਤਾ, ਇੱਕ ਤੇ ਜਿਹੜੀ ਤੁਸੀਂ ਸ਼ੁਭ ਗੁਣ ਦਿੱਤੇ ਨੇ, ਤੁਸੀਂ ਕਿਰਪਾ ਸ਼ਕਤੀ ਦਿੱਤੀ ਹੈ, ਉਸ ਨੂੰ ਸਹਿਣਾ ਸਹਾਰਨ ਸ਼ਕਤੀ ਹੋ ਜਾਵੇ। ਆਜ਼ਾਰ ਨੂੰ ਜਰ ਲਈਏ, ਰੌਲਾ ਨਾ ਪਾਈਏ ਵੀ ਮੇਰੇ ਵਿੱਚ ਇਹ ਸ਼ਕਤੀ ਹੈ, ਮੈਂ ਇਉਂ ਕਰ ਦਿਆਂਗਾ। ਨਹੀਂ, ਇੱਕ ਤੇ ਸਹਿਣਾ ਸਹਾਰਨ ਸ਼ਕਤੀ ਬਖਸ਼ੋ, ਇਹ ਵੀ ਦਇਆ ਕਰ ਦਿਓ ਜੋ ਤੇਰੇ ਵੱਲੋਂ ਕੁਝ ਕੀਤਾ ਹੋਇਆ ਦੁੱਖ ਭੋਗਣਾ ਪੈਣਾ, ਉਸ ਦੁੱਖ ਨੂੰ ਸਹਾਰਨ ਦੀ ਸ਼ਕਤੀ ਪ੍ਰਾਪਤ ਹੋ ਜਾ। ਔਰ ਇਹ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਉਚਾਰਿਆ, ਇਸ ਦੇ ਉੱਪਰ ਅਮਲ ਕਰਕੇ ਵੀ ਦਿਖਾਇਆ, ਸਹਾਰਿਆ। ਤੱਤੀ ਤਵੀ ਤੇ ਸਾਰੀ ਰਾਤ ਮੇਰੇ ਪਾਤਸ਼ਾਹ ਜੀ ਬੈਠੇ ਰਹੇ ਨੇ, ਸਹਾਰਿਆ, ਉਸ ਦੁੱਖ ਨੂੰ ਸਹਾਰਿਆ, ਸਾਰੀ ਰਾਤ ਤੱਤੀ ਤਵੀ ਤੇ। ਥੱਲੇ ਅੱਗ ਬਲਦੀ ਰਹੀ ਹੈ, ਲਾਲ ਹੋਈ ਹੋਈ ਤਵੀ ਤੇ ਬੈਠੇ ਰਹੇ ਨੇ। ਜਦੋਂ ਚੰਦੂ ਨੇ ਦੇਖਿਆ ਅਜੇ ਵੀ ਜੀਵਦੇ ਨੇ, ਫਿਰ ਸੀਸ ਦੇ ਵਿੱਚ ਤੱਤਾ ਰੇਤਾ ਪਾਇਆ, ਤੱਤਾ ਰੇਤਾ ਪੈਂਦਾ ਵੀ ਸਹਾਰ ਲਿਆ, ਉਸ ਦੁੱਖ ਨੂੰ ਵੀ ਸਹਾਰ ਲਿਆ। ਚੰਦੂ ਨੇ ਦੇਖਿਆ ਅਜੇ ਵੀ ਸਵਾਸ ਹੈਗੇ ਨੇ, ਫਿਰ ਪਾਣੀ ਦੀ ਦੇਗ ਉਬਾਲ ਕੇ ਉਸ ਵਿੱਚ ਬਿਠਾਇਆ ਵੀ ਆਲੂ ਦੀ ਤਰ੍ਹਾਂ ਹੀ ਉੱਬਲ ਜਾਣ। ਮੇਰੇ ਪਾਤਸ਼ਾਹ ਜੀ ਨੇ ਉਹ ਵੀ ਸਹਾਰ ਲਿਆ, ਉਹ ਵੀ ਸਹਾਰ ਲਿਆ। ਇਹ ਸਭ ਕੁਝ ਸਹਾਰ ਕੇ ਦਿਖਾ ਕੇ ਵੀ ਹੇ ਚੰਦੂ, ਤੇਰੇ ਵੱਲੋਂ ਤਪਾਈ ਹੋਈ ਲੋਹ ਇਹ ਅੱਗ ਸਾਨੂੰ ਸਾੜ ਨਹੀਂ ਸਕਦੀ, ਇਹ ਦੇਗ ਸਾਨੂੰ ਖਤਮ ਨਹੀਂ ਕਰ ਸਕਦੀ ਉੱਬਲਦੀ ਹੋਈ, ਇਹ ਰੇਤ ਸਾਡੇ ਦਸਮ ਦੁਆਰ ਵਿੱਚ ਪਏ ਕਿ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੀ, ਇਹ ਵੀ ਦਿਖਾ ਦਿੱਤਾ। ਅਤੇ ਸ਼ਹਾਦਤ ਦੇਣੀ ਸੀ ਉਹ ਵੀ ਦੇ ਦਿੱਤੀ ਹੈ, ਕਿਉਂਕਿ
ਜੇ ਸਾਹਿਬ ਗੁਰੂ ਅਰਜਨ ਦੇਵ ਜੀ ਵਿੱਚ ਕਲਾ ਸ਼ਕਤੀ ਨਾ ਹੁੰਦੀ ਜਾਂ ਸ਼ਕਤੀ ਨਾ ਦਿਖਾਉਂਦੇ ਤਾਂ ਸਾਰੀ ਰਾਤ ਤੱਤੀ ਤਵੀ 'ਤੇ ਇੰਨਾ ਚਿਰ ਥੋੜ੍ਹਾ ਬੰਦਾ ਰਹਿ ਸਕਦਾ। ਤੱਤੀ ਤਵੀ 'ਤੇ ਤਾਂ 5-10 ਮਿੰਟ ਹੀ ਬਹੁਤ ਨੇ। ਆ ਤਾਲੂ ਅਸਥਾਨ, ਇਹਦੇ ਵਿੱਚ ਤਾਂ ਇੱਕ ਹੀ ਕੜਛਾ ਉਬਲਦੀ ਹੋਈ ਰੇਤ ਦਾ ਪਾਇਆ ਹੋਵੇ ਤਾਂ ਬੰਦਾ ਖਤਮ। ਉਬਲਦੀ ਦੇਗ ਵਿੱਚ ਤਾਂ 2 ਮਿੰਟ ਬੈਠਣਾ ਹੀ ਬਹੁਤ ਹੈ, ਇੰਨੇ ਚਿਰ 'ਚ ਹੀ ਬੰਦਾ ਖਤਮ ਹੋ ਜਾਵੇਗਾ। ਕਈ ਆਖਦੇ ਨੇ ਕਿ ਸਤਿਗੁਰੂ ਸਾਹਿਬ ਜੀ ਨੇ ਸ਼ਕਤੀ ਨਹੀਂ ਦਿਖਾਈ। ਜੇ ਸ਼ਕਤੀ ਨਾ ਦਿਖਾਉਂਦੇ ਤਾਂ ਤਪਦੀ ਹੋਈ ਤਵੀ ਹੀ ਕਾਫੀ ਸੀ, ਰੇਤ ਪਾਉਣ ਦੀ ਲੋੜ ਨਹੀਂ ਸੀ। ਜੇ ਇੱਕ ਬੰਦੇ ਦੇ ਸਿਰ ਵਿੱਚ ਰੇਤ ਪਾ ਦਈ, ਉਹਨੂੰ ਉਬਲਦੀ ਹੋਈ ਦੇਗ ਵਿੱਚ ਬਿਠਾਉਣ ਦੀ ਲੋੜ ਨਹੀਂ, ਉਦੋਂ ਹੀ ਖਤਮ ਹੋ ਜਾਵੇ। ਜੇ ਉਬਲਦੀ ਹੋਈ ਦੇਗ ਵਿੱਚ ਕਿਸੇ ਬੰਦੇ ਨੂੰ ਬਿਠਾ ਦਈਏ ਤਾਂ ਉਹ ਇਹ ਨਹੀਂ ਕਹਿ ਸਕਦਾ ਵੀ ਮੈਂ ਰਾਵੀ 'ਤੇ ਇਸ਼ਨਾਨ ਕਰਨਾ ਚਾਹੁੰਦਾ। ਰਾਵੀ 'ਤੇ ਇਸ਼ਨਾਨ ਕਰਨ ਵਾਸਤੇ ਜਾਣ ਜੋਗੀ ਸਮਰੱਥਾ ਨਹੀਂ ਰਹਿ ਸਕਦਾ। ਮੇਰੇ ਪਾਤਸ਼ਾਹ ਜੀ ਨੇ ਇਹ ਵੀ ਦਿਖਾ ਦਿੱਤਾ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਾਲੇ। ਇਹ ਵੀ ਦਿਖਾ ਦਿੱਤਾ, ਪਰ ਤੇਰਾ ਕੀਆ ਮਿੱਠਾ ਲਾਗੈ, ਪਾਣੀ ਵਿੱਚ ਰਹਿ ਕੇ ਸ਼ਹਾਦਤ ਦੇਣੀ ਸੀ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਪੂਰਾ ਕੀਤਾ। ਇਸ ਵਾਸਤੇ ਦਇਆ ਕਰੋ ਮੇਰੇ 'ਤੇ, ਬਖਸ਼ਿਸ਼ ਕਰੋ ਹੇ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ, ਤੇਰਾ ਕੀਤਾ ਹੋਇਆ ਸਹਿਣਾ ਸਹਾਰ ਲਈਏ। ਜਿੱਥੇ ਬੇਨਤੀ ਕੀਤੀ ਉੱਥੇ ਸਹਾਰ ਕੇ ਦਿਖਾਇਆ ਮੇਰੇ ਧੰਨ ਗੁਰੂ ਗਰੀਬ ਨਿਵਾਸ ਸਾਹਿਬ ਪਾਤਸ਼ਾਹ ਜੀ। ਸਾਨੂੰ ਵੀ ਸਿੱਖਿਆ ਮਿਲ ਰਹੀ ਹੈ, ਸਾਨੂੰ ਵੀ ਐਸਾ ਆਪਣਾ ਮਨ ਬਣਾਉਣਾ ਚਾਹੀਦਾ। ਇਹ ਪਾਤਸ਼ਾਹ ਜੇ ਤੂੰ ਸ਼ੁਭ ਗੁਣ ਦੇਵੇਂ, ਵਡਿਆਈ ਸਿਫਤ ਦੇਵੇਂ, ਤਾਂ ਵੀ ਅਸੀਂ ਉਸ ਨੂੰ ਸਹਾਰ ਲਈਏ, ਹੰਕਾਰੀ ਨਾ ਹੋ ਜਾਈਏ, ਜਰਨ ਸ਼ਕਤੀ ਹੋਵੇ। ਇਹ ਨਾ ਕਹੀਏ ਵੀ ਮੈਂ ਆਪਣੇ ਸਰੀਰ ਦੇ ਅੰਗ ਅੰਗ ਕਰ ਲੈਂਦਾ, ਮੈਂ ਤਾਂ ਸੰਤ ਸਰਾਪ ਦੇ ਕੇ ਤੈਨੂੰ ਫਨਾਹ ਕਰ ਦਿੰਦਾ, ਐਸੀਆਂ ਬੜਕਾਂ ਨਾ ਮਾਰੇ। ਜਰਨ ਸ਼ਕਤੀ ਚਾਹੀਦੀ। ਜੇ ਰੱਬ ਵੱਲੋਂ ਸਿੱਖ ਨੂੰ ਕੋਈ ਦੁੱਖ ਅਤੇ ਤਸੀਹੇ ਮਿਲਣ, ਤਾਂ ਸਿੱਖ ਦੀ ਅਰਦਾਸ ਹੋਣੀ ਚਾਹੀਦੀ ਹੈ, ਪਾਤਸ਼ਾਹ ਮੈਂ ਉਹਨਾਂ ਨੂੰ ਵੀ ਸਹਾਰ ਲਵਾਂ, ਇਹ ਸ਼ਕਤੀ ਬਖਸ਼ੋ, ਇਹ ਕਲਾ ਬਖਸ਼ੋ, ਮੈਂ ਇਸ ਦੁੱਖ ਨੂੰ ਸਹਾਰ ਲਵਾਂ। ਭਾਈ ਮਤੀ ਦਾਸ ਜੀ ਨੂੰ ਜਦੋਂ ਆਰੇ ਨਾਲ ਚੀਰਨ ਲੱਗੇ ਸੀ ਤਾਂ ਭਾਈ ਮਤੀ ਦਾਸ ਜੀ ਨੇ ਕਿਹਾ ਸੀ, ਕਹਿਣ ਲੱਗੇ ਤੁਹਾਡੀ ਕੋਈ ਆਖਰੀ ਮੰਗ। ਜਦੋਂ ਵੀ ਕਿਸੇ ਨੂੰ ਫਾਂਸੀ ਦਿੱਤਾ ਜਾਂਦਾ ਤਾਂ ਪੁੱਛਿਆ ਜਾਂਦਾ ਕੋਈ ਆਖਰੀ ਮੰਗ, ਅਤੇ ਕਹਿਣ ਲੱਗੇ ਮੇਰੀ ਆਖਰੀ ਮੰਗ ਇਹ ਹੈ ਵੀ ਤੁਸੀਂ ਆਪਣੇ ਆਰੇ ਦੇ ਦੰਦੇ ਤਿੱਖੇ ਕਰ ਲਓ, ਮੈਂ ਆਪਣੇ ਮਨ ਨੂੰ ਤਿੱਖਿਆ ਕਰ ਲਵਾਂ। ਅਤੇ ਜਲਾਦ ਹੈਰਾਨ ਹੋ ਗਿਆ ਵੀ ਆਰੇ ਦੇ ਦੰਦੇ ਤਾਂ ਤਿੱਖੇ ਹੋ ਸਕਦੇ ਨੇ, ਵੀ ਬੰਦੇ ਦਾ ਮਨ ਤਿੱਖਾ ਕੀ ਹੋ ਸਕਦਾ, ਵੀ ਉਹ ਕੀ ਚੀਜ਼ ਹੈ। ਇਹ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਤੁਹਾਨੂੰ ਪਤਾ ਲੱਗ ਜਾਵੇਗਾ, ਮੈਂ ਆਪਣੇ ਮਨ ਨੂੰ ਤਿੱਖਾ ਜਿਹੜਾ ਕਰਨਾ ਹੈ, ਮੈਂ ਆਪਣੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਕੀ ਕੀਤਾ ਸੀ? ਅਰਦਾਸ ਕੀਤੀ ਸੀ, ਇਹ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਜਿਹੜਾ ਦੁਸ਼ਟਾਂ ਵੱਲੋਂ ਆਰਾ ਮੇਰੇ ਸਰੀਰ ਨੂੰ ਚੀਰਨ ਲੱਗਾ, ਮੈਂ ਇਸ ਦੁੱਖ ਨੂੰ ਸਹਾਰ ਲਵਾਂ, ਇਸ ਦੁੱਖ ਨੂੰ ਸਹਾਰ ਲਵਾਂ। ਕਹੋ ਗੱਜ ਕੇ ਸਤਨਾ, ਮੈਂ ਕਿਤੇ ਥੜਕ ਨਾ ਜਾਵਾਂ, ਮੈਂ ਕਦੇ ਡੋਲ ਨਾ ਜਾਵਾਂ, ਮੈਂ ਇਸ ਦੁੱਖ ਨੂੰ ਸਹਾਰ ਲਵਾਂ। ਜਰਨ ਸ਼ਕਤੀ ਦਿਓ। ਤੇਰਾ ਕੀਤਾ ਸਹਿਣਾ, ਅੱਜ ਵੀ ਲੋੜ ਹੈ ਇਹਨਾਂ ਅਰਦਾਸਾਂ ਦੀ, ਕਿਉਂਕਿ ਸਾਡੇ ਭਰਾਵਾਂ ਨੂੰ ਪੁੱਠਿਆਂ ਟੰਗਿਆ ਜਾ ਰਿਹਾ, ਕੁੱਟਿਆ ਮਾਰਿਆ ਜਾ ਰਿਹਾ। ਅੱਜ ਵੀ ਬਾਣੀ ਪੜ੍ਹ ਕੇ ਅਰਦਾਸਾਂ ਕਰਨ ਦੀ ਲੋੜ ਹੈ। ਪਾਤਸ਼ਾਹ ਸਾਡੇ ਬੱਚਿਆਂ ਨੂੰ ਇਹ ਦੁੱਖ ਨੂੰ ਸਹਾਰ ਲੈਣ ਦੀ ਸ਼ਕਤੀ ਦੇਵੋ। ਇਹ ਕਿਤੇ ਇਸ ਸਿੱਖੀ ਨੂੰ ਕਲੰਕ ਨਾ ਲਾ ਦੇਣ, ਕਿਤੇ ਬਦਨਾਮੀ ਨਾ ਦਵਾ ਦੇਣ। ਜਰਨ ਸ਼ਕਤੀ ਦੇਵੋ, ਹਰ ਸਿੱਖ ਦੀ ਅਰਦਾਸ ਹੋਣੀ ਚਾਹੀਦੀ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ।
ਰਾਗ ਮਾਜ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ।
ਮਾਝ ਰਾਗ ਵਿੱਚ ਅਸ਼ਟਪਦੀਆ 8-8 ਪੌੜੀਆਂ ਵਾਲਾ ਸ਼ਬਦ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਘਰ ਪਹਿਲਾ ਪਹਿਲੇ ਘਰ ਸੁਰ ਤਾਲ ਵਿੱਚ ਫਰਮਾਉਂਦੇ ਹਨ।
ਇੱਕ ਓਂਕਾਰ ਸਤਿਗੁਰ ਪ੍ਰਸਾਦ,
ਬੀਜ ਰੂਪ ਮੰਤਰ ਹੈ ਜੀ, ਬੀਜ ਰੂਪ ਮੰਗਲ ਹੈ, ਉਚਾਰਨ ਕਰਦੇ।
ਸ਼ਬਦ ਰੰਗਾਏ ਹੁਕਮ ਸਵਾਏ,
ਹਾਂਜੀ ਅੱਗੇ ਪੜੋ,
ਸੱਚੀ ਦਰਗਹਿ ਮਹਿਲ ਬੁਲਾ।
ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ, ਹੁਕਮ ਹੈ, ਮੰਮੇ ਨੂੰ ਸਿਹਾਰੀ ਲਾਈ ਹੈ, ਜੋ ਹੁਕਮੀ ਪਰਮੇਸ਼ਰ ਹੈ ਉਸ ਨੇ ਸਾਨੂੰ ਸਤਸੰਗਤ ਰੂਪੀ ਸੱਚੀ ਦਰਗਾਹ ਦੇ ਵਿੱਚ ਬੁਲਾ ਕੇ, ਜੋ ਮਹਿਲ ਮਹਿਲੀ ਪਰਮੇਸ਼ਰ ਹੈ, ਹਿੰਦੀ ਦੇ ਹਿਸਾਬ ਨਾਲ ਲੱਲੇ ਦੀ ਸਿਹਾਰੀ ਜਿਹੜੀ ਹੈ ਉਹਦੇ ਨਾਲ ਮਹਿਲੀ ਪਾਠ ਬਣ ਜਾਂਦਾ। ਸੋ ਮਹਿਲੀ ਜੋ ਪ੍ਰਭੂ ਹੈ, ਪਰਮੇਸ਼ਰ ਹੈ, ਉਸ ਨੇ ਜਿਨ੍ਹਾਂ ਨੂੰ ਸ਼ਬਦ ਰੰਗਾਏ, ਜਿਨ੍ਹਾਂ ਦਾ ਮਨ ਸ਼ਬਦ ਦੇ ਵਿੱਚ ਰੰਗ ਦਿੱਤਾ, ਉਹਨਾਂ ਸਬਾਏ ਸਭ ਆਏ, ਸਾਰੇ ਆਏ ਹੋਏ ਜੀਵਾਂ ਨੂੰ ਸੱਚੀ ਦਰਗਾਹ ਮਹਿਲ ਬੁਲਾਏ, ਸੱਚੀ ਦਰਗਾਹ ਸੱਚਖੰਡ ਦੇ ਵਿੱਚ ਉਹਨਾਂ ਨੂੰ ਬੁਲਾ ਲਿਆ। ਕਿਹਨਾਂ ਨੂੰ ਬੁਲਾਇਆ ਸੱਚਖੰਡ ਦੇ ਵਿੱਚ? ਜਿਨ੍ਹਾਂ ਨੂੰ ਹੁਕਮੀ ਪਰਮੇਸ਼ਰ ਨੇ ਸੱਚੀ ਦਰਗਾਹ ਸਤਸੰਗਤ ਦੇ ਵਿੱਚ ਬੁਲਾਇਆ। ਸਤਸੰਗਤ ਦੇ ਵਿੱਚ ਬੁਲਾ ਕਰਕੇ ਉਹਨਾਂ ਦੇ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਰੰਗਾਏ, ਰੰਗ ਦਿੱਤਾ ਹੈ। ਜਿਨ੍ਹਾਂ ਦਾ ਮਨ ਸ਼ਬਦ ਰੰਗਾਏ, ਗੁਰੂ ਸ਼ਬਦ ਵਿੱਚ ਰੰਗਿਆ ਗਿਆ ਹੈ, ਉਹਨਾਂ ਸਾਰਿਆਂ ਨੂੰ ਮਹਿਲੀ ਪਰਮੇਸ਼ਰ ਨੇ ਸੱਚੀ ਦਰਗਾਹ ਸੱਚਖੰਡ ਵਿੱਚ ਬੁਲਾ ਲਿਆ।
ਸੱਚੇ ਦੀਨ ਦਿਆਲ ਮੇਰੇ ਸਾਹਿਬਾ,
ਇਸ ਵਾਸਤੇ ਸੱਚਖੰਡ ਵਿੱਚ ਜਾਣਾ ਹੋਵੇ ਤੇ ਪਹਿਲਾਂ ਸੰਗਤ ਵਿੱਚ ਆਉਣਾ ਪਵੇਗਾ, ਸਤਸੰਗਤ ਕਰਨੀ ਪਵੇਗੀ। ਜੇ ਕੋਈ ਸਤਸੰਗਤ ਕਰਨ ਤੋਂ ਬਿਨਾਂ ਕਹੇ ਮੈਂ ਸੱਚਖੰਡ ਵਿੱਚ ਪਹੁੰਚ ਜਾਵਾਂ ਤਾਂ ਨਹੀਂ ਪਹੁੰਚ ਸਕਦਾ। ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਹੇ ਸੱਚੇ ਗਰੀਬਾਂ ਤੇ ਦਇਆ ਕਰਨ ਵਾਲੇ ਮੇਰੇ ਸਾਹਿਬ ਮਾਲਕ ਜੀ,
ਸੱਚੇ ਮਨ ਪਤੀਆਵਣਿਆ,
ਤੁਹਾਡਾ ਜਿਹੜਾ ਮਨ ਹੈ ਉਹ ਸੱਚੇ ਸਿਮਰਨ ਵਾਲਿਆਂ ਤੇ ਪਤੀਆਵਣਿਆ ਪਤੀਜਦਾ ਹੈ।
ਹਉ ਵਾਰੀ ਜਿਉ ਵਾਰੀ ਸ਼ਬਦ ਸੁਹਾਵਣਿਆ,
ਇਸ ਵਾਸਤੇ ਸੋ ਬਨੀਕ ਜੋ ਆਪ ਜੀ ਦਾ ਸ਼ਬਦ ਹੈ ਜੀ, ਵਾਰਨੇ ਬਲਿਹਾਰਨੇ ਜਾਈਏ।
ਅੰਮ੍ਰਿਤ ਨਾਮ ਸਦਾ ਸੁਖ ਦਾਤਾ,
ਜੋ ਸੁਖਾਂ ਦਾ ਦਾਤਾ ਸਦਾ ਵਾਸਤੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਆਪ ਜੀ ਦਾ ਨਾਮ ਹੈ।
ਗੁਰਮਤੀ ਮਨ ਵਸਾਵਣਿਆ,
ਗੁਰੂ ਦੀ ਸਿੱਖਿਆ ਦੁਆਰਾ ਤੁਸੀਂ ਗੁਰਸਿੱਖਾਂ ਦੇ ਮਨ ਵਿੱਚ ਵਸਾ ਦਿੱਤਾ।
ਰਾਵ ਨਾ ਕੋ ਮੇਰਾ ਹਉ ਕਿਸ ਕੇਰਾ,
ਨਾ ਕੋ ਮੇਰਾ, ਪਾਤਸ਼ਾਹ ਜੀ ਕਿਸੇ ਅਵਸਥਾ ਵਿੱਚ ਜੁੜੇ ਹੋਏ ਫਰਮਾ ਰਹੇ ਹਨ, ਨਾ ਕੋ ਮੇਰਾ, ਕੋਈ ਨਹੀਂ ਇਸ ਦੁਨੀਆਂ ਵਿੱਚ ਮੇਰਾ, ਇਸ ਦੁਨੀਆਂ ਵਿੱਚ ਮੇਰਾ ਕੋਈ ਨਹੀਂ। ਇਹ ਹੋਂ ਕਿਸ ਕੇਰਾ, ਜਦੋਂ ਦੁਨੀਆਂ ਵਿੱਚ ਕੋਈ ਸਾਡਾ ਨਹੀਂ ਤੇ ਅਸੀਂ ਕਿਸ ਦੇ ਹਾਂ? ਅਸੀਂ ਵੀ ਹੋਰ ਕਿਸੇ ਦੇ ਨਹੀਂ ਹਾਂ।
ਸਾਚਾ ਠਾਕੁਰ ਤ੍ਰਿਭਵਨ ਮੇਰਾ,
ਇਹਨਾਂ ਭਵਨਾਂ ਦਾ ਜਿਹੜਾ ਮਾਲਕ ਹੈ ਠਾਕੁਰ ਪਰਮੇਸ਼ਰ ਹੈ, ਉਹ ਹੈ ਮੇਰਾ ਤੇ ਅਸੀਂ ਹਾਂ ਉਸ ਦੇ। ਸਿੱਖ ਨੂੰ ਵੀ ਐਸਾ ਨਿਸ਼ਾਨਾ ਬਣਾਉਣਾ ਚਾਹੀਦਾ ਕਿ ਇਸ ਦੁਨੀਆਂ ਵਿੱਚ ਨਾ ਕੋਈ ਮੇਰਾ ਤੇ ਨਾ ਮੈਂ ਹਾਂ ਕਿਸੇ, ਨਾ ਇੱਕੋ ਇੱਕ ਉਹ ਪ੍ਰਭੂ ਹੀ ਹੈ, ਉਹ ਪਰਮੇਸ਼ਰ ਹੀ ਤੇਰਾ। ਇਸ ਵਾਸਤੇ ਤੂੰ ਉਹਦਾ ਬਣ ਜਾ, ਤੂੰ ਉਹਦਾ ਬਣ ਜਾਵੇਂਗਾ, ਉਹ ਤੇਰਾ ਬਣ ਜਾਵੇਗਾ। ਇਸ ਦੁਨੀਆਂ ਦੇ ਅੰਦਰ ਕੋਈ ਨਹੀਂ ਜਿਹੜਾ ਤੈਨੂੰ ਸੱਚਖੰਡ ਵਿੱਚ ਪਹੁੰਚਾ ਸਕਦਾ, ਜਿਹੜਾ ਤੇਰਾ ਜੰਮਣ ਤੇ ਮਰਨ ਕੱਟ ਸਕਦਾ, ਤੇ ਨਾ ਤੂੰ ਹੀ ਹੈ ਕਿਸੇ ਦਾ ਕੋਈ, ਨਾ ਕਿਸੇ ਦਾ ਮਾਂ, ਨਾ ਕਿਸੇ ਦਾ ਪਿਓ, ਨਾ ਕਿਸੇ ਦੀ ਧੀ, ਨਾ ਪੁੱਤ। ਇਹ ਤੇ ਪੂਰਵ ਜਨਮ ਕੇ ਮਿਲੇ ਸੰਜੋਗੀ, ਸੰਜੋਗਾਂ ਕਰਕੇ ਕੋਈ ਕਿਸੇ ਦਾ ਪੁੱਤ, ਕੋਈ ਕਿਸੇ ਦੀ ਮਾਂ, ਕੋਈ ਕਿਸੇ ਦੀ ਧੀ ਇਹ ਬਣ ਗਏ ਨੇ। ਦੂਸ ਦ੍ਰਿਸ਼ਟੀ ਤੱਕ ਨਾ ਇਨਸਾਨ ਤੂੰ ਕਿਸੇ ਦਾ ਤੇ ਨਾ ਕੋਈ ਤੇਰਾ ਹੈ। ਇਸ ਵਾਸਤੇ ਜੇ ਤੂੰ ਉਸ ਦੀ ਪ੍ਰਾਪਤੀ ਕਰਨੀ ਹੈ ਤਾਂ ਇਹ ਵਿਚਾਰ ਬਣਾ ਲੈ, ਸੱਚਾ ਠਾਕੁਰ ਤਿਰ ਭਵਨ ਮੇਰਾ, ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ਮੇਰਾ ਰਾਖਾ ਹੈ, ਇਸ ਵਾਸਤੇ ਤੂੰ ਉਸਦਾ ਬਣ ਜਾ।
ਹਉ ਮੈਂ ਕਰ ਕਰ ਜਾਏ ਕਣੇਰੀ,
ਪਰ ਇਸ ਦੁਨੀਆਂ ਦੇ ਵਿੱਚ ਉਸ ਠਾਕੁਰ ਤੋਂ ਬਿਨਾਂ ਹੰਗਤਾ ਕਰ ਕਰਕੇ ਵੀ ਮੈਂ ਤੇਰਾ, ਤੂੰ ਮੇਰਾ, ਤੂੰ ਮੇਰਾ, ਮੈਂ ਤੇਰਾ, ਮੈਂ ਹੀ ਹਾਂ ਸਭ ਕੁਝ, ਤੂੰ ਹੀ ਹਾਂ ਸਭ ਕੁਝ, ਰੱਬ ਤੋਂ ਬਿਨਾਂ ਇਸ ਤਰ੍ਹਾਂ ਜੋ ਇਨਸਾਨ ਮਾਇਆ ਜਾਂ ਸਾਖ ਸੰਬੰਧੀਆਂ ਜਾਂ ਆਪਣੇ ਗੁਣਾਂ ਦਾ ਹੰਕਾਰ ਕਰਨ ਵਾਲਾ, ਐਸੀ ਦੁਨੀਆ ਹੋਂ ਤੇ ਮੈਂ ਹੰਗਤਾ ਤੇ ਮੇਰ ਕਰ ਕਰਕੇ ਕਨੇਰੀ ਬਹੁਤੀ ਚਲੇ ਗਈ, ਮਰ ਗਈ ਇਸ ਸੰਸਾਰ ਤੋਂ।
ਕਰ ਅਵਗਣ ਪਛੋਤਾਵਣਿਆ,
ਔਗਣ ਕਰਕੇ ਮਗਰੋਂ ਪਛੋਤਾਵਾ ਹੀ ਰਹਿ ਗਿਆ, ਪਛਤਾਉਂਦੇ ਹੀ ਰਹੇ ਹਨ, ਪਛਤਾ ਰਹੇ ਹਨ, ਪਛਤਾਉਣਾ ਪਵੇਗਾ ਔਗਣਾਂ ਨੂੰ ਕਰਨ ਵਾਲੇ।
ਹੁਕਮ ਪਛਾਣੇ ਸੁਹਰ ਗੁਣ ਵਖਾਣੇ,
ਜਿਨ੍ਹਾਂ ਨੇ ਹੁਕਮ ਦੀ ਪਛਾਣ ਕੀਤੀ ਹੈ ਉਹੋ ਹੀ ਹਰੀ ਪ੍ਰਭੂ ਦੇ ਗੁਣ ਗਾਉਂਦੇ ਹਨ।
ਗੁਰ ਕੈ ਸ਼ਬਦ ਨਾਮ ਨਿਸ਼ਾਣੇ,
ਗੁਰੂ ਦੇ ਉਪਦੇਸ਼ ਕਰਕੇ ਸੋ ਨਾਮੀ, ਇਹ ਨਾਮ ਜਿਹੜਾ ਨਿਸ਼ਾਣਾ ਟੋਂਬੂ ਹੈ, ਅਥਵਾ ਗੁਰੂ ਉਪਦੇਸ਼ ਕਰਕੇ ਨਾਮ ਜਿਹੜਾ ਹੈ ਅਥਵਾ ਨਾਮੀ ਪ੍ਰਭੂ ਜੋ ਹੈ ਉਹ ਨਿਸ਼ਾਨਾ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ।
ਸਭਨਾ ਕਾ ਦਰ ਲੇਖਾ ਸੱਚੇ,
ਇਸ ਵਾਸਤੇ ਗੁਰੂ ਕੇ ਪਿਆਰਿਓ, ਜੋ ਪ੍ਰਭੂ ਪਰਮਾਤਮਾ ਦਾ ਦਰ ਹੈ, ਇਹ ਲੇਖਾ ਹਿਸਾਬ ਕਿਤਾਬ ਸਾਰਾ ਉਸ ਸੱਚੇ ਪ੍ਰਭੂ ਦੇ ਦਰਬਾਰ ਵਿੱਚ।
ਛੂਟਸ ਨਾਮ ਸੁਹਾਵਣਿਆ,
ਸੁਹਾਵਣਾ ਨਾਮ ਹੋਵੇਗਾ ਤਾਂ ਉਹਦੀ ਦਰਗਾਹ ਵਿੱਚੋਂ ਛੁੱਟ ਛੁੱਟ ਸਕੇਗਾ।
ਮਨਮੁਖ ਭੂਲਾ ਠੌਰ ਨ ਪਾਏ,
ਪਰ ਮਨਮੁਖ ਮਨ ਦੀ ਮਰਜ਼ੀ ਵਰਤਣ ਵਾਲਾ, ਗੁਰੂ ਦੀ ਮਰਜ਼ੀ ਤੇ ਨਾ ਚੱਲਣ ਵਾਲਾ, ਮਨ ਦੀ ਮਰਜ਼ੀ ਵਰਤਣ ਵਾਲਾ ਮਨਮੁਖ ਭੁੱਲਾ ਹੋਇਆ ਠੌਰ ਸਰੂਪ ਰੂਪੀ ਥਾਂ ਨਹੀਂ ਪੈਂਦਾ, ਉਹਨੂੰ ਕਿਤੇ ਵੀ ਇਸ ਦੀ ਪ੍ਰਾਪਤ ਨਹੀਂ ਹੁੰਦੀ, ਸੱਚਖੰਡ ਦਾ ਥਾਂ ਵੀ ਨਹੀਂ ਮਿਲਦਾ।
ਜਮਦਰ ਬੱਧਾ ਚੋਟਾ ਖਾਏ,
ਤੇ ਮਨਮੁਖ ਨੂੰ ਸਤ ਸੰਗਤ ਰੂਪੀ ਸਥਾਨ ਵੀ ਨਾ ਪਾਏ ਨਹੀਂ ਪ੍ਰਾਪਤ ਹੁੰਦਾ, ਉਹ ਸੰਗਤ ਵਿੱਚ ਬੈਠਣਾ ਨਹੀਂ ਪਾਉਂਦਾ, ਉਹਦਾ ਦਿਲ ਹੀ ਨਹੀਂ ਲੱਗਦਾ, ਇਸੇ ਕਰਕੇ ਜਮਾਂ ਦੇ ਦਰ ਵਿੱਚ ਚੋਟਾਂ ਖਾਂਦਾ ਮਨਮੁਖ।
ਬਿਨ ਨਾਵੈ ਕੋ ਸੰਗਨ
ਸਾਥੀ, ਪਰਮੇਸ਼ਰ ਦੇ ਨਾਮ ਤੋਂ ਬਿਨਾ ਨਹੀਂ ਕੋਈ ਸੰਗੀ ਸਾਥੀ ਜੀਵ ਤੇਰਾ।
ਮੁਕਤੇ ਨਾਮ ਧਿਆਵਣਿਆ,
ਪਰਮੇਸ਼ਰ ਦਾ ਨਾਮ ਧਿਆਉਣੇ ਕਰਕੇ ਹੀ ਮੁਕਤ ਹੋ ਸਕਦਾ ਹੈ।
ਸਾਕਤ ਕੂੜੇ ਸੱਚ ਨ ਪਾਵੈ,
ਜਿਹੜੇ ਸਾਕਤ ਹਨ ਝੂਠ ਬੋਲਣ ਵਾਲੇ ਝੂਠੇ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ, ਸੱਚ ਬੋਲਣ ਵਾਲੇ ਸੱਚੇ ਨਹੀਂ ਚੰਗੇ ਲੱਗਦੇ ਝੂਠਿਆਂ ਨੂੰ। ਜੇ ਕੋ ਬੋਲੈ ਸੱਚ ਕੂੜਾ ਜਲ ਜਾਵੇ,
ਦੁਬਦਾ ਬਾਧਾ ਆਵੇ ਜਾਵੇ,
ਇਸ ਕਰਕੇ ਝੂਠ ਬੋਲਣ ਵਾਲੇ ਸਾਕਤ ਤੇ ਮਨਮੁਖ ਮਨੁੱਖ ਦੁਬਦਾ ਦੇ ਵਿੱਚ ਦਵੈਤ ਵਿੱਚ ਬੱਝੇ ਹੋਏ ਸੰਸਾਰ ਵਿੱਚ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ।
ਲਿਖਿਆ ਲੇਖ ਨ ਮੇਟੈ ਕੋਈ,
ਉਹਨਾਂ ਦੇ ਮੱਥੇ ਤੇ ਜਿਹੜਾ ਲੇਖ ਲਿਖਿਆ ਹੋਇਆ ਨਾ ਬੁਰਿਆਈਆਂ ਤੇ ਬਦਨਾਮੀਆਂ ਵਾਲਾ, ਉਹਨੂੰ ਕੋਈ ਮੇਟ ਵੀ ਨਹੀਂ ਸਕਦਾ।
ਗੁਰਮੁਖ ਮੁਕਤ ਕਰਾਵਣਿਆ,
ਇਸ ਵਾਸਤੇ ਜਿਹੜੇ ਗੁਰਮੁਖ ਬਣ ਕੇ ਪ੍ਰਭੂ ਦਾ ਨਾਮ ਜਪਦੇ ਹਨ ਉਹਨਾਂ ਨੂੰ ਪਰਮੇਸ਼ਰ ਹੈ ਮੁਕਤ ਕਰਨ ਵਾਲਾ।
ਪੀੜੇ ਫਿਰ ਜਾਤੋ ਨਾਹੀ,
ਪੇਈੜਾ ਜਿਹੜੀ ਜੀਵ ਰੂਪੀ ਇਸਤਰੀ ਨੇ ਪੇਈੜਾ ਕੀ ਹੈ ਸੰਸਾਰ, ਇਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਪਣੇ ਪਤੀ ਪਰਮੇਸ਼ਰ ਨੂੰ ਜਾਤੋ ਨਹੀਂ ਜਾਣਿਆ।
ਝੂਠ ਵਿਛੁੰਨੀ ਰੋਵੈ ਤਾਹੀ,
ਉਹ ਝੂਠੀ ਵਿਛੜੀ ਹੋਈ ਪ੍ਰਭੂ ਤੋਂ ਤਾਹਾਂ ਮਾਰ ਮਾਰ ਕੇ ਰੋਂਦੀ ਹੈ।
ਅਵਗਣ ਮੁੱਠੀ ਮਹਲ ਨ ਪਾਏ,
ਅਵਗਣਾ ਕਰਕੇ ਜੀਵ ਰੂਪੀ ਇਹ ਇਸਤਰੀ ਜਿਹੜੀ ਮੁੱਠੀ ਲੁੱਟੀ ਹੋਈ ਹੈ, ਇਹ ਮਹਿਲ ਸਰੂਪ ਦੀ ਪ੍ਰਾਪਤੀ ਨਹੀਂ ਪਾਉਂਦੀ।
ਅਵਗੁਣ ਗੁਣ ਬਖਸ਼ਾਵਣਿਆ,
ਕਿਉਂਕਿ ਜੇ ਗੁਣ ਹੋਣ ਤਾਂ ਜਿਹੜੇ ਔਗਣ ਹਨ ਉਹ ਬਖਸ਼ੇ ਜਾਂਦੇ ਹਨ, ਗੁਣ ਤਾਂ ਹੈ ਨਹੀਂ, ਇਸ ਕਰਕੇ ਔਗਣਾ ਕਰਕੇ ਬੰਨਣਾ ਹੀ ਪੈ ਰਿਹਾ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇਵੀ, ਜੇ ਗੁਣ ਹੋਣ ਤਾਂ ਔਗਣ ਕੱਟੇ ਜਾਣ, ਇਸ ਕਰਕੇ ਅਵਗਣ ਗੁਣ ਬਖਸ਼ਾਵਣਿਆ, ਸੋ ਗੁਣਾ ਕਰਕੇ ਔਗਣ ਬਖਸ਼ੇ ਜਾਂਦੇ ਹਨ, ਗੁਣ ਹੈ
ਨਹੀਂ। ਪਿਆਰਾ
ਜਿਹਨਾਂ ਜੀਵ ਰੂਪੀ ਇਸਤਰੀਆਂ ਨੇ ਸੰਸਾਰ ਰੂਪੀ ਪੇਕੇ ਘਰ ਵਿੱਚ ਰਹਿ ਕਰਕੇ ਆਪੇ ਪਿਆਰੇ ਪ੍ਰਭੂ ਨੂੰ ਜਾਤਾ ਜਾਣਿਆ ਹੈ।
ਗੁਰਮੁਖ ਬੂਝੈ ਤਤ ਵਿਚਾਰਾ,
ਉਹਨਾਂ ਜੀਵ ਰੂਪੀ ਇਸਤਰੀਆਂ ਨੇ ਜੋ ਗੁਰਮੁਖਾਂ ਨੂੰ ਗੁਰਮੁਖ ਦੁਆਰਾ ਤਤ ਸਿਧਾਂਤ ਵਿਚਾਰ ਨੂੰ ਬੂਝਿਆ ਸਮਝਿਆ ਹੈ।
ਆਵਣ ਜਾਣਾ ਠਾਕ ਰਹਾਏ,
ਉਹਨਾਂ ਦਾ ਆਉਣਾ ਜਾਣਾ ਜਿਹੜਾ ਸੰਸਾਰ ਤੋਂ ਜੰਮਣਾ ਮਰਨਾ ਸੀ ਉਹ ਠਾਕ ਰੋਕਿਆ ਗਿਆ, ਰੋਕ ਲਿਆ ਹੈ, ਰੋਕ ਪੈ ਗਈ ਹੈ ਜੰਮਣ ਮਰਨੇ। ਜਮਦੂਤਾਂ ਨੇੜੇ ਨਹੀਂ ਆ ਸਕਦੇ ਹਨ, ਜਮਦੂਤਾਂ ਨੂੰ ਠਾਕ ਰੋਕ ਹੋ ਗਈ ਹੈ ਅੱਗੋ ਸਤਿਗੁਰੂ ਪਾਤਸ਼ਾਹ ਵੱਲੋਂ।
ਸੱਚੇ ਨਾਮ ਸਮਾਵਣਿਆ,
ਉਹ ਸੱਚੇ ਨਾਮ ਦੇ ਵਿੱਚ ਸਮਾ ਗਏ ਹਨ ਪਰਮੇਸ਼ਰ ਦੇ ਪਿਆਰੇ ਐਸੇ।
ਗੁਰਮੁਖ ਬੂਝੈ ਅਕਤ ਕਹਾਵੈ,
ਜਿਹੜੇ ਗੁਰਮੁਖ ਜਨ ਹਨ ਬੂਝੈ ਉਹ ਸਮਝੇ ਹਨ, ਅਕਥ ਪ੍ਰਭੂ ਨੂੰ ਉਹ ਸਮਝ ਗਏ ਹਨ, ਸਮਝ ਕਰਕੇ ਗੁਰੂ ਕੇ ਪਿਆਰਿਓ ਕਹਾਵੇ ਆਪਣੇ ਆਪ ਨੂੰ ਕੁਝ ਕਹਾ ਲੈਂਦੇ ਹਨ, ਆਪ ਕਹਿੰਦੇ ਹਨ ਪਰਮੇਸ਼ਰ ਦੇ ਨਾਮ ਨੂੰ ਦੂਸਰਿਆਂ ਦੇ ਪਾਸੋਂ ਕਹਾਉਂਦੇ ਹਨ ਗੁਰਮੁਖ। ਅਕਥ ਪ੍ਰਭੂ ਨੂੰ ਗੁਰਮੁਖ ਬੂਝਾ ਸਮਝ ਕੇ ਆਪ ਉਹਦਾ ਨਾਮ ਕਹਿੰਦੇ ਦੂਸਰਿਆਂ ਤੋਂ ਕਹਾਵੇ ਕਹਾਉਂਦੇ ਹਨ, ਇਹ ਗੁਰਮੁਖ ਦੀ ਨਿਸ਼ਾਨੀ ਹੈ।
ਸੱਚੇ ਠਾਕੁਰ ਸੱਚੋ ਪਾਵੈ,
ਕਿਉਂਕਿ ਸੱਚੇ ਠਾਕੁਰ ਮਾਲਕ ਨੂੰ ਸੱਚਾ ਇਹ ਸੱਚ ਬੋਲਣ ਵਾਲਾ ਹੀ ਪਾਉਂਦਾ ਚੰਗਾ ਲੱਗਦਾ।
ਨਾਨਕ ਸੱਚ ਕਹੇ ਬੇਨੰਤੀ,
ਸਤਿਗੁਰੂ ਪਹਿਲੇ ਨਾਨਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ,
ਅਸੀਂ ਬੇਨਤੀ ਕਰਦੇ ਹਾਂ
ਸੱਚ ਮਿਲੇ ਗੁਣ ਗਾਵਣ,
ਪ੍ਰਭੂ ਦੇ ਗੁਣ ਗਾਉਣ ਵਾਲਿਆਂ ਨੂੰ ਵੀ ਉਹ ਸੱਚਾ ਪਰਮੇਸ਼ਰ ਮਿਲ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ, ਮੈਂ ਬੇਨਤੀ ਕਰਦਾ ਜੋ ਗੁਣ ਗਾਵਣ ਆ, ਸੱਚੇ ਪ੍ਰਭੂ ਦੇ ਗੁਣ ਗਾਉਣ ਵਾਲੇ ਨੇ, ਸੱਚ ਮਿਲਿਆ ਉਹਨਾਂ ਨੂੰ ਵੀ ਸੱਚਾ ਪ੍ਰਭੂ ਮਿਲਦਾ ਹੈ। ਸੱਚ ਬੋਲਣ ਵਾਲਿਆਂ ਨੂੰ ਹੀ ਸੱਚਾ ਪਰਮੇਸ਼ਰ ਮਿਲਦਾ ਹੈ। ਜੋ ਸੱਚੇ ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਨੇ ਉਹਨਾਂ ਨੂੰ ਸੱਚਾ ਪਰਮੇਸ਼ਰ ਮਿਲਦਾ ਹੈ। ਅਰਦਾਸ ਕਰੀਏ ਸਾਹਿਬ ਜੀ ਬਖਸ਼ਿਸ਼ ਕਰੋ, ਸੱਚੇ ਗੁਣ ਗਾਉਣੇ ਬਖਸ਼ੋ, ਸੱਚੀ ਸਤਸੰਗਤ ਵਿੱਚ ਆਉਣਾ ਬਖਸ਼ੋ, ਰਹਿਮਤ ਕਰੋ, ਜ਼ਰੂਰ ਬਖਸ਼ਿਸ਼ ਕਰਨਗੇ। ਬੇਨਤੀਆਂ ਅਤੇ ਅਰਦਾਸਾਂ ਕਰਦੇ ਹਾਂ, ਜ਼ਰੂਰ ਪਾਤਸ਼ਾਹ ਜੀ ਸੁਣਨਗੇ। ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਆ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੈ ਪੁਕਾਰ। ਬੁੱਲਾਂ ਚੁੱਕਾਂ ਦੀ ਮੁਆਫ਼ੀ ਸਤਸੰਗ ਜੀ। ਕੱਲ੍ਹ ਤੋਂ ਕਥਾ ਗੁਰੂ ਤੇਗ ਬਹਾਦਰ ਸਾਹਿਬ ਹੈ, ਵੀਕ ਪੂਰੀ, ਇਸ ਕਰਕੇ ਅੱਜ ਤੱਕ ਕਥਾ ਕਰਦੇ ਹਾਂ, ਵੱਧ ਘੱਟ ਬੋਲਿਆ, ਭੁੱਲ ਚੁੱਕ ਗੁਰੂ ਕੀਆਂ ਸੰਗਤਾਂ ਅਤੇ ਸਤਿਗੁਰੂ ਪਾਤਸ਼ਾਹ ਜੀ ਮੁਆਫ਼ ਕਰਨ। ਸ਼ੁਭ ਵਿਚਾਰ ਹਿਰਦੇ ਵਿੱਚ ਪਾਤਸ਼ਾਹ ਜੀ ਵਸਾਉਣ, ਬੁੱਲਾਂ ਚੁੱਕਾਂ ਮੇਰੀਆਂ ਜਾਣ ਕੇ ਮੈਨੂੰ ਮੁਆਫ਼ ਕਰਨਾ, ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ, ਸੰਗਤਾਂ ਵੱਲੋਂ ਮਾਇਆ ਸਤਿਗੁਰੂ ਪਾਤਸ਼ਾਹ ਦਰ ਪ੍ਰਵਾਨ ਕਰਨੀ, ਚੜ੍ਹਦੀਆਂ ਕਲਾ ਕਰਨੀਆਂ, ਸੰਗਤਾਂ ਦਾ, ਪ੍ਰਬੰਧਕਾਂ ਦਾ, ਗੁਰੂ ਘਰ ਦੇ ਵਜ਼ੀਰਾਂ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰਾਥ ਅਗਮ ਪੂਰਨ ਮੋਹੇ ਮਯਾ ਥਾ, ਅੰਧ ਕੂਪ ਮਹਾ ਪਿਆ ਨਾਨਕ ਪਾਰੇ ਉਤਾ, ਅੰਧ ਕੂਪ ਮਹਾ ਪਿਆ ਨਾਨਕ ਪਾਰੇ ਉਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।